ਸਤ ਨਾਮ ਵਾਹਿਗੁਰੂ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਸਤਿਗੁਰ ਤੇ ਜੋ ਮੋਹ ਫਿਰੇ ਸੇ ਬੱਧੇ ਦੁੱਖ ਸਹਾਏ ਫਿਰ ਫਿਰ ਮਿਲਣ ਨਾ ਪਾਇਨੀ ਜੰਮੈ ਹੈ ਤੈ ਮਰ ਜਾਹੇ ਸਤਿਗੁਰ ਤੇ ਜੋ ਮੋਹ ਫਿਰੇ ਸੇ ਬੱਧੇ ਦੁੱਖ ਸਹਾਏ ਫਿਰ ਫਿਰ ਮਿਲਣ ਨਾ ਪਾਇਨੀ ਜੰਮੈ ਹੈ ਤੈ ਮਰ ਜਾਹੇ ਸਹਸਾ ਰੋਗ ਨਾ ਛੋਡਈ ਦੁੱਖ ਹੀ ਮੈਂ ਦੁੱਖ ਪਾਹੇ ਨਾਨਕ ਨਦਰੀ ਬਖਸ਼ ਲੇ ਸ਼ਬਦੇ ਮੇਲ ਮਿਲਾਹੇ ਮਹੱਲਾ ਤੀਜਾ ਜੋ ਸਤਿਗੁਰ ਤੇ ਮੋਹ ਫਿਰੇ ਤਿੰਨਾ ਠਾਉਰ ਨਾ ਠਾਉ ਜੋ ਛੁੱਟੜ ਘਰ ਘਰ ਫਿਰੈ ਦੋਹ ਚਾਰਣ ਬਦਨਾਉ ਨਾਨਕ ਗੁਰਮੁਖ ਬਖਸ਼ੀਐ ਸੇ ਸਤਿਗੁਰ ਮੇਲ ਮਿਲਾਉ ਪੌੜੀ ਜੋ ਸੇਵੇ ਸਤ ਮੁਰਾਰ ਸੇ ਭਵ ਜਲ ਤਰ ਗਿਆ ਜੋ ਬੋਲੇ ਹਰ ਹਰ ਨਾਉ ਤਿਨ ਜਮ ਛੱਡ ਗਿਆ ਸੇ ਦਰਗਹ ਪੈਦੇ ਜਾਹੇ ਜਿਨ੍ਹਾਂ ਹਰ ਜਪ ਲਿਆ ਹਰ ਸੇਵੇ ਸੇਈ ਪੁਰਖ ਜਿਨ੍ਹਾਂ ਹਰ ਤੁਧ ਮਿਆ ਗੁਣ ਗਾਵਾਂ ਪਿਆਰੇ ਨਿਤ ਗੁਰਮੁਖ ਭ੍ਰਮ ਭਾਉ ਗਿਆ ਹਰ ਸੇਵੇ ਸੇਈ ਪੁਰਖ ਜਿਨ੍ਹਾਂ ਹਰ ਤੁਧ ਮਿਆ ਗੁਣ ਗਾਵਾਂ ਪਿਆਰੇ ਨਿਤ ਗੁਰਮੁਖ ਭ੍ਰਮ ਭਾਉ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਤੁਮ ਸਭ ਸਾਜੇ ਸਾਜ ਨਿਵਾਜੇ ਜੀਉ ਪਿੰਡ ਦੇ ਪ੍ਰਾਨਾ ਨਿਰਗੁਣਿਆਰੇ ਗੁਣ ਨਹੀਂ ਕੋਈ तुम दान देहु मेहरवाना, तुदे आगे अरदास हमारी, जियो पिंड सब तेरा। कहो नानक सब तेरी वडियाई, कोई नाउ ना जाने मेरा। कहो नानक सब तेरी वडियाई, कोई नाउ ना जाने मेरा। सर्ब कला समर्थ जुगो जुग अटल, बाणी दे बोहित ब्रह्म ज्ञान दे सागर सतगुरु, धन धन साहिब श्री गुरु ग्रंथ साहिब जी की पावन पवित्र हजूरी विच सभायमान, श्री दरबार साहिब जी तो इलाही बाणी का कीर्तन सरवण करदिया अपने जीवन दिया घड़ियां नू सफल बना रहे गुरु सवारे सतसंगी जनों, वाहिगुरु जी का खालसा, वाहिगुरु जी की फतेह। वाहिगुरु जी ने कृपा की है, इस भाग समय बख्शे है जिथे अमृत वेले सचखंड श्री हरिमंदर साहब जी के दर्शन दीदार करन दा सुभाग प्राप्त होया है। इलाही बाणी का मनोहर कीर्तन गुरु के कीर्तनिया पासों सरवण कर रहे सां, जो अमृत वेले सतगुरु जी ने पावन मुखवाक बख्शिश किया। मानयोग सिंह साहब जी की रचना तो आप जी सरवण कर रहे सी, उस दी विचार सरवण करने के लिए इस महान पावन इतिहासक स्थान गुरुद्वारा मंजी साहब जी विखे बैठ के ते दूर दुराडे घरां च बैठ के प्यार नाल आपां जुड़ बैठे हाँ। अज दा ये पावन मुख वाक सोठ राग दी वार विचों सतगुरु जी ने बख्शिश कीता है। ये वार गुरु रामदास जी महाराज की उचारण की हुई है। सोठ राग दी वार दी ये सतवीं पौड़ी, जिस दे नाल दो श्लोक गुरु अमरदास जी महाराज दे अंकित ने, जिथे गुरु रामदास जी महाराज ने यह गल कही है कि जिहड़ा जिंदगी दे अंदर परमात्मा दा सिमरन करदा है वह भव सागर तो पार उतर जांदा है, वह वाहिगुरु जी दरबार ते सन्मानिया जांदा है, उसकी जिंदगी विचों दुख दलिद्र मिट जांदे हन। उत्थे गुरु अमरदास जी महाराज ने एक ख्याल दिता है कि जिहड़े जिंदगी दे अंदर गुरु तो बेमुखी हो जांदे ने, उस सारी जिंदगी विकारां विच औगणां दे बंधनां विच पै रहिंदे ने। गुरु तो बेमुख हो जाना बहुत वड्डा दुख है। देखो धरती ते रुत्तां बदलदियां ने, जिस समय च इस वेले आपां गुजरे इहनूं बसंत दी रुत्त किया जांदा है। बसंत दा दिन वी अज लोक मना रहे ने। इह धरती दीआं रुत्तां कुछ सानूं समझाउंदियां ने। गुरबाणी दा इक बचन है कि जो ब्रह्मंडे सोई पिंडे, जो खोजै सो पावै। जो कुछ ब्रह्मांड विच है वह कुछ मनुख दे अंदर भी है। जे धरती ते बसंत दी रुत्त आई है ते इह सानू कुछ समझ आउंदी है। धरती ते जे पत चढ़दी रुत्त आउंदी ते सानू कुछ समझ आउंदी है। जे मनुख ने समझना होए, इह सारी दुनिया ही यूनिवर्सिटी है। न्यूटन ने एक डिगदे हुए सेब कोलों सिक्ख्या लै लई कि धरती दे विच खिच है, उन्हें इहदे ते एक सिधांत कायम कर दिता। गुरबाणी ने हर चीज़ दे राही सानू समझाया, बसंत दी रुत्त आई है, चार सवेरे फुल खेड़ उठते ने, बड़ा सोहना मौसम है, हर मनुख नू चंगा लगता, प्यारा लगता। सतगुरु जी कहिंदे इहो जी बहार साडे अंदर भी आ सकती है, ये खेड़ा साडे अंदर भी आ सकता है। ये बसंत दी रुत्त सानू समझाउंदी है, बंदिया तू दरअसल इस धरती ते बसंत मानण लई आया सी, पर गुरु तो बेमुख हो के तेरी जिंदगी च पत चढ़ आ गई है, तेरी जिंदगी दे अंदर उजाड़ आ गई है। सतगुरु जी ने गुरबाणी च बसंत राग विच बेअंत बाणी भी बख्शिश कीती है। बसंत राग दी बाणी च सानू समझाया है कि असी जिंदगी दे अंदर बसंत नू किवें प्राप्त करना है। जिथे सतगुरु जी कहिंदे बसंत चढ़िया फूली बन राए, ए जी जंत फूले हर चित लाए। यह जिमें बसंत आया तो बनस्पति फुली है, चार सवेरे फुल खिड़े ने, यह जीव जंतु तां खिड़ सकते ने जे परमात्मा के चरणा नाल जुड़। इन विद ए मन हरिया होए, हर हर नाम जपो दिन राती, गुरमुखों में कढ़े धोए। साडा मन भी हरिया हो सकता है। आपां देखने रुत्त भावें बसंत दी है पर बंदे दे चेहरे ते तिउड़ियां पईआं होईआं ने, ਬੰਦਾ ਅੰਦਰੋਂ ਸੜਿਆ ਬੈਠਾ, ਬੰਦੇ ਦੇ ਅੰਦਰ ਪਤ ਚੜ੍ਹੈ, ਅੰਦਰ ਉਜਾੜ ਹੈ। ਬਨਸਪਤੀ 'ਤੇ ਕਦੀ ਬਸੰਤ ਆ ਜਾਂਦੀ, ਪਰ ਮਨੁੱਖ ਦੀ ਜ਼ਿੰਦਗੀ ਜੇ ਬਸੰਤ ਨਾ ਆਈ ਤਾਂ ਜ਼ਿੰਦਗੀ 'ਤੇ ਆਕਾਰ ਚਲੀ ਗਈ ਨਾ, ਬਿਰਥਾ ਚਲੀ ਗਈ। ਆਪਾਂ ਧਰਤੀ 'ਤੇ ਬਸੰਤ ਮੰਨਣ ਲਈ ਆਏ ਹਾਂ। ਜ਼ਿੰਦਗੀ ਦਾ ਮਨੋਰਥ ਹੈ ਆਨੰਦ ਮੰਨਣਾ, ਖੇੜਾ ਮੰਨਣਾ। ਗੁਰੂ ਬਾਬਾ ਜੀ ਨੇ ਗੁਰਬਾਣੀ 'ਚ ਇੱਕ ਬਚਨ ਕਿਹਾ, ਭਈ ਪ੍ਰਾਪਤ ਮਾਨੁੱਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਜ਼ਿੰਦਗੀ ਗੋਬਿੰਦ ਨੂੰ ਮਿਲਣ ਦੇ ਲਈ ਹੈ। ਜਦੋਂ ਤੁਸੀਂ ਗੋਬਿੰਦ ਦੇ ਪਿਆਰ ਵਿੱਚ ਜੁੜ ਜਾਓਗੇ, ਤਿਸ ਸਦ ਬਸੰਤ ਜਿਸ ਹਿਰਦੈ ਹਰ ਨਾਮ। ਜਿਸ ਮਨੁੱਖ ਦੇ ਅੰਦਰ ਪਰਮਾਤਮਾ ਦਾ ਨਾਮ ਵਸ ਜਾਏਗਾ, ਪਰਮਾਤਮਾ ਦਾ ਪਿਆਰ ਵਸ ਜਾਏਗਾ, ਉਹਦੇ ਅੰਦਰ ਸਦਾ ਹੀ ਬਸੰਤ ਬਣੀ ਰਹੇਗੀ। ਜਦ ਆਪਾਂ ਬਸੰਤ ਰਾਗ ਦੀ ਪਾਵਨ ਬਾਣੀ ਆਰੰਭ ਕਰਦੇ ਹਾਂ, ਗੁਰੂ ਨਾਨਕ ਸਾਹਿਬ ਦਾ ਇੱਕ ਪਹਿਲਾ ਬੜਾ ਪਿਆਰਾ ਸ਼ਬਦ ਹੈ, ਸਤਿਗੁਰੂ ਜੀ ਕਹਿਣਗੇ, ਮਹਾ ਮਹਾ ਮੁਬਾਰਕ ਹੀ ਚੜਿਆ ਸਦਾ ਬਸੰਤ, ਪਰਫੜ ਚਿੱਤ ਸਮਾਲ ਸੋਏ ਸਦਾ ਸਦਾ ਗੋਬਿੰਦ, ਭੋਲਿਆ ਹੋਮੇ ਸੁਰਤ ਵਿਚਾਰ ਵਿਸਾਰ, ਹੋਮੇ ਮਾਰ ਵਿਚਾਰ ਗੁਣ ਵਿੱਚ ਗੁਣ ਲੈ ਸਾਰ। ਸਤਿਗੁਰੂ ਜੀ ਕਹਿਣਗੇ, ਬੜੀਆਂ ਵਧਾਈਆਂ, ਦੇਖੋ ਬਸੰਤ ਪੈਦਾ ਹੋ ਗਏ ਹੈ। ਸਤਿਗੁਰੂ ਜੀ ਇੱਥੇ ਸਾਡੇ ਮਨ ਨੂੰ ਕਹਿੰਦੇ, ਉਹ ਭੋਲੇ ਮਨਾ, ਜੇ ਤੂੰ ਬਸੰਤ ਮੰਨਣਾ ਚਾਹੁੰਦਾ, ਹੋਮੇ ਸੁਰਤ ਵਿਸਾਰ, ਆਪਣੇ ਅੰਦਰੋਂ ਹੋਮੇ ਵਾਲੀ ਮਤ ਨੂੰ ਖਤਮ ਕਰ ਦੇ। ਮਨੁੱਖ ਦੀ ਜ਼ਿੰਦਗੀ ਅੰਦਰ ਜੇ ਪਤਝੜ ਹੈ, ਜੇ ਦੁੱਖ ਹੈ, ਜੇ ਉਦਾਸੀ ਹੈ, ਤਾਂ ਕੇਵਲ ਹੰਕਾਰ ਕਰਕੇ ਹੈ। ਹੰਕਾਰ ਅੱਗ ਹੈ, ਜਿੱਥੇ ਅੱਗ ਹੋਏਗੀ ਉੱਥੇ ਕਦੀ ਹਰਿਆਵਲ ਨਹੀਂ ਰਹਿ ਸਕਦੀ। ਜਿਸ ਮਨੁੱਖ ਦੇ ਅੰਦਰ ਹੰਕਾਰ ਹੈ, ਉਹ ਕਦੀ ਬਸੰਤ ਨਹੀਂ ਮੰਨ ਸਕਦਾ। ਸਤਿਗੁਰੂ ਜੀ ਕਹਿੰਦੇ, ਜੇ ਬਸੰਤ ਮੰਨਣਾ ਚਾਹੁੰਦੇ, ਭੋਲਿਆ ਹੋਮੇ ਸੁਰਤ ਵਿਸਾਰ, ਹੋਮੇ ਮਾਰ ਵਿਚਾਰ ਮਨ ਗੁਣ ਵਿੱਚ ਗੁਣ ਲੈ ਸਾਰ। ਉਹ ਭਲਿਆ ਆਪਣੇ ਅੰਦਰੋਂ ਹੰਕਾਰ ਨੂੰ ਖਤਮ ਕਰ ਦੇ। ਹੰਕਾਰ ਕਿਸੇ ਵੀ ਤਰ੍ਹਾਂ ਦਾ ਚੰਗਾ ਨਹੀਂ। ਭਾਵੇਂ ਤੂੰ ਪਾਠ ਕਰਦੇ ਹੰਕਾਰ ਨਾ ਕਰ, ਸੇਵਾ ਕਰਦੇ ਹੰਕਾਰ ਨਾ ਕਰ। ਜਿਹੜਾ ਬੰਦਾ ਹੰਕਾਰ ਵਿੱਚ ਜੁੜਿਆ, ਉਹਦੀ ਜ਼ਿੰਦਗੀ 'ਚ ਕਦੀ ਹਰਿਆਵਲ ਆ ਨਹੀਂ ਸਕਦੀ। ਭਾਵੇਂ ਉਹ ਧਨ ਦੇ ਅੰਬਾਰ ਲੱਗੇ ਹੋਣ ਉਹਦੇ ਕੋਲ, ਭਾਵੇਂ ਉਹ ਵੱਡੀਆਂ ਵੱਡੀਆਂ ਰਾਜ ਗੱਦੀਆਂ 'ਤੇ ਬੈਠਾ ਹੋਏ, ਉਹ ਕਦੀ ਆਨੰਦ ਨਹੀਂ ਮਾਣ ਸਕਦਾ। ਜ਼ਿੰਦਗੀ ਆਨੰਦ ਮੰਨਣ ਲਈ ਸੀ। ਸਤਿਗੁਰੂ ਜੀ ਨੇ ਬਚਨ ਕਹੇ ਨੇ ਕਿ ਇਹ ਮਨ ਹਰਿਆ ਹੋ ਸਕਦਾ ਜੇ ਤੂੰ ਹੰਕਾਰ ਨੂੰ ਦੂਰ ਕਰ ਦੇਵੇਂ। ਜਦੋਂ ਹੰਕਾਰ ਦੂਰ ਹੋ ਗਿਆ, ਫਿਰ ਚੜ੍ਹਿਆ ਸਦਾ ਬਸੰਤ, ਪਰਫੜ ਚਿੱਤ ਸਮਾਲ ਸੋਏ ਸਦਾ ਸਦਾ ਗੋਬਿੰਦ। ਉਹ ਮੰਨਾ ਸਦਾ ਗੋਬਿੰਦ ਨੂੰ ਯਾਦ ਕਰ, ਤੂੰ ਚਿੱਤ ਕਰਕੇ ਪ੍ਰਫੁੱਲਤ ਹੋ ਜਾਏਗਾ, ਖੇੜੇ 'ਚ ਆ ਜਾਏਗਾ। ਦੇਖੋ ਫੁੱਲਾਂ 'ਤੇ ਖੇੜਾ ਹੁੰਦਾ ਹੈ, ਫੁੱਲ ਮੁਰਝਾ ਜਾਂਦੇ ਨੇ। ਇਹ ਜਿਹੜੀ ਬਸੰਤ ਧਰਤੀ 'ਤੇ ਆਈ ਹੈ, 2 ਕੁ ਮਹੀਨੇ ਦੀ ਰੁੱਤ ਆਖਰ ਖਤਮ ਹੋ ਜਾਣੀ ਹੈ। ਸੂਰਜ ਚੜ੍ਹਦਾ ਹੈ ਦਿਨ 'ਤੇ, ਜਦੋਂ ਆਪਾਂ ਦੇਖਦੇ ਖੇੜਾ ਹੁੰਦਾ, ਆਖਰ ਦਿਨ ਵੀ ਟਲ ਜਾਂਦਾ। ਮਨੁੱਖ ਦੀ ਜ਼ਿੰਦਗੀ 'ਚ ਜਵਾਨੀ ਦਾ ਖੇੜਾ ਹੁੰਦਾ, ਜਵਾਨੀ ਵੀ ਆਖਰ ਖਤਮ ਹੋ ਜਾਂਦੀ ਹੈ। ਮਨੁੱਖ ਦਾ ਮਨ ਦੁਨੀਆ ਦੇ ਪਦਾਰਥਾਂ ਨਾਲ ਜੁੜ ਕੇ ਥੋੜ੍ਹਾ ਜਿਹਾ ਖੁਸ਼ ਹੁੰਦਾ, ਪਦਾਰਥ ਚਲੇ ਗਏ ਮਨ ਵੀ ਉਦਾਸ ਹੋ ਜਾਂਦਾ। ਪਰ ਗੁਰਬਾਣੀ ਕਹਿੰਦੀ, ਆਪਾਂ ਪਰਮਾਤਮਾ ਨਾਲ ਜੁੜ ਕੇ ਇੱਕ ਉਹ ਖੇੜਾ ਪ੍ਰਾਪਤ ਕਰਨਾ ਜਿਹੜਾ ਸਦਾ ਬਣਿਆ ਰਹੇ, ਜਿਹੜਾ ਸਦੀ ਹੀ ਬਸੰਤ ਸਾਡੇ ਅੰਦਰ ਵਸੀ ਰਹੇ। ਜਦੋਂ ਆਪਾਂ ਉਹ ਖੇੜਾ ਪ੍ਰਾਪਤ ਕਰ ਲਵਾਂਗੇ, ਸਤਿਗੁਰੂ ਜੀ ਨੇ ਇੱਕ ਗੱਲ ਕਹੀ ਹੈ, ਕਰਮ ਪੇੜ ਸਾਖਾ ਹਰੀ, ਧਰਮ ਫੁੱਲ ਫਲ ਗਿਆਨ। ਕਹਿਣਗੇ ਸਾਡੇ ਅੰਦਰ ਇੱਕ ਫਿਰ ਉੱਤਮ ਕਰਮਾਂ ਦਾ ਦਰਖਤ ਪੈਦਾ ਹੋਏਗਾ। ਕਰਮ ਪੇੜ, ਜਿਵੇਂ ਆਪਾਂ ਜੋ ਕਰਮ ਕਰਦੇ ਉਹ ਬੀਜ ਦੀ ਨੇ ਆਈ ਹੈ, ਸਾਡੇ ਅੰਦਰ ਫਿਰ ਸ਼ੁਭ ਕੰਮਾਂ ਦਾ ਇੱਕ ਬਾਗ ਖੜਿਆ ਹੋ ਜਾਏਗਾ, ਜਿਹਨੂੰ ਖਿੜਿਆ ਹਰਿਆ ਬਾਗ ਕਿਹਾ ਸਤਿਗੁਰੂ ਜੀ ਨੇ। ਕਰਮ ਪੇੜ ਸਾਖਾ ਹਰੀ, ਸਾਡੇ ਅੰਦਰ ਫਿਰ ਇੱਕ ਦਰਖਤ ਪੈਦਾ ਹੋਏਗਾ ਉੱਤਮ ਕਰਮਾਂ ਦਾ, ਉਹਨੂੰ ਫਿਰ ਵਾਹਿਗੁਰੂ ਜੀ ਦੇ ਨਾਮ ਸਿਮਰਨ ਦੀਆਂ ਟਾਹਣੀਆਂ ਲੱਗਣਗੀਆਂ। ਧਰਮ ਫੁੱਲ ਫਲ ਗਿਆਨ, ਉਹਨੂੰ ਧਰਮ ਦਾ ਫੁੱਲ ਲੱਗੇਗਾ, ਫਲ ਦਾ ਗਿਆਨ ਦਾ ਫਲ ਲੱਗੇਗਾ। ਧਰਮ ਦਾ ਅਰਥ ਹੈ ਸਾਡੇ ਅੰਦਰ ਸਤ, ਸੰਤੋਖ, ਦਇਆ, ਧਰਮ, ਇਹ ਪੈਦਾ ਹੋ ਜਾਣਗੇ। ਧਰਮ ਕਿਸੇ ਲਿਬਾਸ ਨੂੰ ਨਹੀਂ ਕਿਹਾ, ਧਰਮ ਕੇਵਲ ਕੁਛ ਕਰਮ ਕਰਨ ਨੂੰ ਨਹੀਂ ਕਿਹਾ, ਧਰਮ ਦਾ ਅਰਥ ਹੈ ਕਿ ਸਾਡੇ ਅੰਦਰ ਰੱਬੀ ਗੁਣ ਆ ਜਾਣਗੇ। ਫਿਰ ਕੀ ਹੋਏਗਾ, ਸਾਡੇ ਅੰਦਰ ਫਿਰ ਇਹੋ ਜਿਹੀ ਅਵਸਥਾ ਪੈਦਾ ਹੋਏਗੀ। ਸਤਿਗੁਰੂ ਜੀ ਕਹਿੰਦੇ, ਮਹਾਰੁਤੀ ਆਵਣੀ ਵੇਖੋ ਕਰਮ ਕਮਾਏ, ਨਾਨਕ ਹਰੇ ਨਾ ਸੁੱਕੀ ਜੇ ਗੁਰਮੁਖ ਰਹੇ ਸਮਾਏ। ਇਹ ਜਿਹੜੀਆਂ ਰੁੱਤਾਂ ਆਉਂਦੀਆਂ ਤੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਕਿਤੇ ਗੁਰੂ ਦੀ ਮਤ ਦੇ ਰਾਹੀਂ ਆਪਣੇ ਅੰਦਰੋਂ ਹੰਕਾਰ ਨੂੰ ਤਿਆਗ ਕੇ ਕਰਮ ਕਰਨ ਦਾ ਯਤਨ ਕਰੋ, ਤੁਸੀਂ ਇਹੋ ਜਿਹੇ ਹਰੇ ਹੋ ਜਾਓਗੇ, ਕਦੀ ਸੁੱਕੋਗੇ ਹੀ ਨਹੀਂ, ਤੁਹਾਡੀ ਜ਼ਿੰਦਗੀ ਅੰਦਰ ਕਦੀ ਪਤ ਚੜ੍ਹਨੀ ਆਏਗੀ। ਸਤਿਗੁਰੂ ਜੀ ਕਹਿੰਦੇ ਨੇ, ਜਿਨ੍ਹਾਂ ਦੇ ਹਿਰਦੇ 'ਚ ਪਰਮਾਤਮਾ ਦਾ ਨਾਮ ਵਸ ਗਿਆ, ਉਹਨਾਂ ਦੇ ਹਿਰਦੇ ਅੰਦਰ ਸਦਾ ਬਸੰਤ ਹੈ। ਤਿਸ ਸਦ ਬਸੰਤ ਜਿਸ ਗੁਰ ਦਇਆਲ, ਜਿਹਦੇ 'ਤੇ ਸਤਿਗੁਰ ਪ੍ਰਸੰਨ ਹੋ ਗਏ, ਉਹਦੇ ਅੰਦਰ ਸਦਾ ਬਸੰਤ ਹੈ। ਜਿਸ ਮਨੁੱਖ ਦੇ ਦਾ ਵਾਹਿਗੁਰੂ ਜੀ ਦੇ ਚਰਨਾਂ ਨਾਲ ਪਿਆਰ ਪੈ ਗਿਆ, ਤੇ ਸਦ ਬਸੰਤ ਜੋ ਗੁਰ ਸ਼ਬਦ ਵਿਚਾਰੇ, ਜਿਹੜਾ ਗੁਰੂ ਦੇ ਸ਼ਬਦ ਦੀ ਵਿਚਾਰ ਕਰਦਾ, ਉਹਦੇ ਅੰਦਰ ਇੱਕ ਸਦਾ ਬਸੰਤ ਕਾਇਮ ਹੋ ਜਾਂਦੀ ਹੈ। ਇਹ ਬਸੰਤ ਸਾਨੂੰ ਸਮਝਾਉਣ ਲਈ ਆਈ ਹੈ ਕਿ ਇਹ ਖੇੜਾ ਆਪਾਂ ਜ਼ਿੰਦਗੀ ਅੰਦਰ ਮੰਨਣਾ ਹੈ। ਜਿੱਥੇ ਅਸੀਂ ਆਪ ਖੇੜਾ ਮੰਨਣਾ, ਉੱਥੇ ਇਸ ਸਮਾਜ ਵਿੱਚ ਵੀ ਇਹ ਬਸੰਤ ਪੈਦਾ ਕਰਨੀ ਹੈ। ਜਿਸ ਧਰਤੀ 'ਤੇ ਆਪਾਂ ਰਹਿ ਰਹੇ ਉਸ ਧਰਤੀ 'ਤੇ ਆਪਾਂ ਬਹਾਰ ਲਿਆਉਣੀ ਹੈ, ਉਸ ਧਰਤੀ ਨੂੰ ਆਪਾਂ ਹਰਿਆਂ ਭਰਿਆਂ ਕਰਨਾ, ਉਸ ਧਰਤੀ ਦੇ ਲੋਕਾਂ ਦੇ ਮਨਾਂ ਅੰਦਰ ਬਹਾਰ ਲਿਆਉਣੀ ਹੈ। ਗੁਰਮਤਿ ਦਾ ਮਨੋਰਥ ਇੱਕ ਆਦਰਸ਼ਕ ਸਮਾਜ ਦੀ ਸਿਰਜਣਾ ਹੈ, ਉਹ ਸਮਾਜ ਜਿਹਦੇ ਅੰਦਰ ਕੋਈ ਦੁਖੀ ਨਾ ਹੋਵੇ, ਜਿਹਦੇ ਅੰਦਰ ਨਾ ਕੋ ਬੈਰੀ ਨਹੀਂ ਬਗਾਨਾ ਹੋਵੇ, ਜਿੱਥੇ ਬਰਾਬਰਤਾ ਦੀ ਗੱਲ ਹੋਵੇ, ਜਿੱਥੇ ਸਾਰਿਆਂ ਦੇ ਹੱਕਾਂ ਦੀ ਗੱਲ ਹੋਵੇ, ਜਿੱਥੇ ਹਰ ਮਨੁੱਖ ਜਿਹੜਾ ਹਰਿਆ ਖਿੜਿਆ ਭਰਿਆ ਰਹੇ। ਇਹਦਾ ਮਾਡਲ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਦਿੱਤਾ। ਆਪਾਂ ਗੁਰਬਾਣੀ ਦੇ ਇਸ ਮਾਡਲ ਨੂੰ ਆਪਣੀ ਜ਼ਿੰਦਗੀ ਅੰਦਰ ਲਾਗੂ ਕਰਕੇ, ਫਿਰ ਕਿਉਂਕਿ ਇਹ ਪੰਜਾਬ ਦੀ ਧਰਤੀ ਸਾਡੀ ਕਰਮ ਭੂਮ ਹੈ, ਪੰਜਾਬ ਦੀ ਧਰਤੀ ਤੋਂ ਗੁਰਬਾਣੀ ਦਾ ਪ੍ਰਗਾਸ ਹੋਇਆ, ਫਿਰ ਆਪਾਂ ਆਪਣੀ ਇਸ ਪਿਆਰੀ ਪੰਜਾਬ ਦੀ ਧਰਤੀ 'ਤੇ ਇਹ ਮਾਡਲ ਲਾਗੂ ਕਰੀਏ। ਹਰ ਬੰਦਾ ਖਿੜਿਆ ਨਜ਼ਰ ਆਏ, ਹਰ ਬੰਦੇ ਦੇ ਮਨ 'ਚ ਪਿਆਰ ਹੋਵੇ, ਇਹ ਬਸੰਤ ਜਿਹੜੀ ਹਰ ਮਨੁੱਖ ਦੇ ਘਰ ਵਿੱਚ ਹੋਵੇ, ਹਰ ਮਨੁੱਖ ਦੇ ਹਿਰਦੇ ਵਿੱਚ ਹੋਵੇ, ਇਹ ਹੈ ਗੁਰੂ ਦੇ ਸਨਮੁਖ ਹੋਣਾ। ਸਤਿਗੁਰੂ ਜੀ ਨੇ ਸਾਨੂੰ ਗੁਰੂ ਦੇ ਸਨਮੁਖ ਅਤੇ ਗੁਰੂ ਤੋਂ ਬੇਮੁੱਖ ਲੋਕਾਂ ਦੀ ਗੱਲ ਕਹੀ। ਭਾਵੇਂ ਕਈ ਤਰ੍ਹਾਂ ਦੇ ਲੋਕ ਨੇ ਧਰਤੀ ਦੇ ਉੱਪਰ, ਕਈ ਰੰਗਾਂ ਦੇ, ਕਈ ਰੂਪਾਂ ਦੇ, ਕਈ ਜਾਤਾਂ ਦੇ ਲੋਕ ਨੇ, ਪਰ ਗੁਰਮਤਿ ਨੇ ਸਮੁੱਚੀ ਮਾਨਵਤਾ ਨੂੰ ਦੋ ਕੈਟਾਗਰੀ 'ਚ ਵੰਡਿਆ। ਇੱਕ ਉਹ ਨੇ ਜਿਹੜੇ ਮਨਮੁੱਖ, ਇੱਕ ਉਹ ਨੇ ਜਿਹੜੇ ਗੁਰਮੁੱਖ। ਮਨਮੁੱਖ ਸਦਾ ਹੀ ਦੁਖੀ ਰਹਿੰਦੇ ਨੇ, ਭਾਵੇਂ ਉਹ ਦੁਨੀਆਂ ਦੀਆਂ ਸਾਰੀਆਂ ਸੁੱਖ ਸਹੂਲਤਾਂ ਪ੍ਰਾਪਤ ਕਰ ਲੈਣ, ਪਰ ਉਹਨਾਂ ਦੇ ਦੁੱਖ ਮਿਟਦੇ ਨਹੀਂ। ਗੁਰਮੁੱਖ ਗੁਰੂ ਦੇ ਸ਼ਬਦ ਨਾਲ ਜੁੜ ਕੇ, ਸਤਿਗੁਰੂ ਸਾਹਿਬ ਜੀ ਦਾ ਬਚਨ ਕਿ ਗਿਆਨੀਆਂ ਅੰਦਰ ਗੁਰ ਸ਼ਬਦ ਹੈ, ਨਿਤ ਹਰ ਲਿਵ ਸਦਾ ਵਿਗਾਸ। ਜਿਨ੍ਹਾਂ ਦੇ ਅੰਦਰ ਗੁਰੂ ਦਾ ਸ਼ਬਦ ਵਸ ਜਾਂਦਾ, ਉਹ ਸਦਾ ਵਿਗਾਸ ਰਹਿੰਦੇ ਨੇ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਦਾਸ। ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਸਾਨੂੰ ਉਸ ਸਦ ਬਸੰਤ ਦੀ ਗੱਲ ਇਸ ਪਾਵਨ ਪੌੜੀ ਦੇ ਰਾਹੀਂ ਜਿਵੇਂ ਸਮਝਾ ਰਹੇ ਨੇ, ਤੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਉਹਨਾਂ ਲੋਕਾਂ ਦੀ ਗੱਲ ਕਰਦੇ ਆ ਜਿਹੜੇ ਗੁਰੂ ਦੇ ਚਰਨਾਂ ਤੋਂ ਟੁੱਟ ਕੇ ਧੱਕੇ ਧੋੜੇ ਖਾ ਰਹੇ ਨੇ। ਸਾਨੂੰ ਜੋ ਗਿਆਨ ਦਿੱਤਾ, ਆਓ ਆਪਾਂ ਮਿਲ ਕੇ ਗੁਰੂ ਕੇ ਇਹਨਾਂ ਪਾਵਨ ਪਵਿੱਤਰ ਬਚਨਾਂ ਦੀ ਵਿਚਾਰ ਸਾਂਝੀ ਕਰੀਏ ਜੀ। ਸੁਰਤ ਗੁਰੂ ਚਰਨਾਂ ਨਾਲ ਜੋੜਦੇ ਆ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਆ, ਮੁੱਖ ਤੋਂ ਉਚਾਰਨ ਕਰੀਏ ਸਤਨਾਮ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਸਤਿਗੁਰ ਤੇ ਜੋ ਮੋਹ ਫਿਰੇ, ਸੇ ਬੱਦੇ ਦੁੱਖ ਸਹਾਏ।
ਇਹ ਪਾਵਨ ਬਚਨ ਗੁਰੂ ਅਮਰਦਾਸ ਜੀ ਦੇ ਬਖਸ਼ਿਸ਼ ਕੀਤੇ ਹੋਏ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 645 'ਤੇ ਸੁਭਾਈਮਾਨ ਨੇ। ਗੁਰਦੇਵ ਕਹਿੰਦੇ ਜਿਹੜੇ ਸਤਿਗੁਰੂ ਤੋਂ ਮੂੰਹ ਫੇਰ ਲੈਂਦੇ ਨੇ, ਜਿਹੜੇ ਗੁਰੂ ਤੋਂ ਬੇਮੁੱਖ ਹੋ ਜਾਂਦੇ ਨੇ, ਸੇ ਬੱਧੇ ਦੁੱਖ ਸਹਾਏ, ਉਹ ਬੱਝੇ ਰਹਿੰਦੇ ਨੇ, ਬੰਧਨਾਂ ਵਿੱਚ ਨਰੜੇ ਰਹਿੰਦੇ ਨੇ ਅਤੇ ਦੁਖੀ ਹੁੰਦੇ ਰਹਿੰਦੇ ਨੇ। ਗੁਰੂ ਤੋਂ ਬੇਮੁੱਖ ਹੋਣ ਦਾ ਅਰਥ ਕੀ ਹੈ? ਗੁਰੂ ਦੀ ਗੱਲ ਨਹੀਂ ਮੰਨਣੀ, ਆਪਣੀ ਮਨ ਦੀ ਮਤ ਮਗਰ ਚੱਲਣਾ। ਦੇਖੋ, ਗੁਰੂ ਦੀ ਹਜ਼ੂਰੀ 'ਚ ਬੈਠੇ ਆਪਾਂ ਭਾਗਾਂ ਵਾਲੇ ਹਾਂ, ਗੁਰਬਾਣੀ ਪੜ੍ਹਨ ਵਾਲੇ ਸਾਰੇ ਭਾਗਾਂ ਵਾਲੇ ਨੇ, ਸੇਵਾ ਕਰਨ ਵਾਲੇ ਸਾਰੇ ਹੀ ਵਡਭਾਗੀ ਨੇ, ਪਰ ਗੁਰੂ ਦੇ ਸਨਮੁਖ ਹੋਣ ਦਾ ਅਰਥ ਇਹ ਹੈ ਗੁਰੂ ਦੀ ਮਤ ਅਨੁਸਾਰ ਜ਼ਿੰਦਗੀ ਬਤੀਤ ਕਰਨੀ। ਗੁਰੂ ਰਾਮਦਾਸ ਜੀ ਮਹਾਰਾਜ ਨੇ ਇੱਕ ਬਚਨ ਕਿਹਾ, ਸੇਵਕ ਸਿੱਖ ਪੂਜਨ ਸਭ ਆਵੇ, ਸਭ ਗਾਵੇ ਹਰ ਹਰ ਉੱਤਮ ਬਾਣੀ, ਗਾਵੇ ਆ ਸੁਣਿਆ ਤਿਨਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ, ਸੋ ਸਿੱਖ ਸਖਾ ਬੰਧ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਜਿਹੜਾ ਗੁਰੂ ਕੇ ਭਾਣੇ ਵਿੱਚ ਚੱਲਦਾ ਉਹ ਗੁਰੂ ਦੇ ਸਨਮੁਖ ਗਿਣਿਆ ਜਾਏਗਾ। ਗੁਰਬਾਣੀ ਕਹਿੰਦੀ, ਗੁਰ ਸਭਾ ਇਵ ਨਾ ਪਾਈਏ ਨਾ ਨੇੜੇ ਨਾ ਦੂਰ, ਨਾਨਕ ਸਰਗੁਰ ਤਾਂ ਮਿਲੇ ਜੇ ਮਨ ਰਹੇ ਹਦੂਰ। ਆਪਾਂ ਗੁਰੂ ਦੀ ਹਜ਼ੂਰੀ 'ਚ ਬੈਠੇ ਮੁਬਾਰਕ ਹਾਂ, ਪਰ ਕੇਵਲ ਸਰੀਰ ਕਰਕੇ ਗੁਰੂ ਕੋਲ ਬੈਠਣ ਦੇ ਨਾਲ ਹੀ ਗੁਰੂ ਦਾ ਪਿਆਰ ਨਹੀਂ ਮਿਲਣਾ, ਜਿੰਨਾ ਚਿਰ ਸੁਰਤ ਗੁਰੂ ਦੇ ਸ਼ਬਦ ਨਾਲ ਨਹੀਂ ਜੁੜੀ। ਜੇ ਗੁਰੂ ਦੇ ਸ਼ਬਦ ਨੂੰ ਮੰਨਾਂਗੇ, ਜੇ ਗੁਰੂ ਦੇ ਸ਼ਬਦ ਨੂੰ ਕਮਾਵਾਂਗੇ, ਆਪਾਂ ਜ਼ਿੰਦਗੀ ਅੰਦਰ ਸੁਖੀ ਹੋ ਜਾਵਾਂਗੇ। ਕੁਦਰਤ ਨੇ ਇੱਕ ਨਿਯਮ ਬਣਾਇਆ, ਉਹਨੂੰ ਆਪਾਂ ਰੱਬੀ ਹੁਕਮ ਕਹਿ ਲਈਏ। ਜਦੋਂ ਆਪਾਂ ਉਸ ਰੱਬੀ ਹੁਕਮ ਦੇ ਅਨੁਸਾਰ ਚੱਲਾਂਗੇ, ਜ਼ਿੰਦਗੀ ਅੰਦਰ ਆਨੰਦ ਰਹੇਗਾ। ਅਤੇ ਗੁਰੂ ਦੇ ਹੁਕਮ ਨੂੰ ਮੰਨਣ ਦਾ ਅਰਥ ਹੈ ਰੱਬੀ ਹੁਕਮ ਅੰਦਰ ਆਉਣਾ। ਦੇਖੋ, ਪਰਮਾਤਮਾ ਨਿਰਾਕਾਰ ਹੈ, ਪਰਮਾਤਮਾ ਸਾਨੂੰ ਨਜ਼ਰ ਨਹੀਂ ਆ ਰਿਹਾ, ਅਸੀਂ ਉਹਦੇ ਹੁਕਮ ਨੂੰ ਕਿਵੇਂ ਮੰਨਾਂਗੇ? ਕਿਉਂਕਿ ਗੁਰਮਤ ਦਾ ਸਿਧਾਂਤ ਹੈ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਉਸ ਪਰਮਾਤਮਾ ਦੇ ਹੁਕਮ ਨੂੰ ਜਾਣਨ ਦੇ ਲਈ ਸਾਨੂੰ ਗੁਰੂ ਦੇ ਹੁਕਮ 'ਚ ਆਉਣਾ ਪਏਗਾ, ਗੁਰੂ ਦੇ ਸਨਮੁਖ ਹੋਣਾ ਪਏਗਾ। ਜੇ ਆਪਾਂ ਗੁਰੂ ਤੋਂ ਹੀ ਬੇਮੁੱਖ ਹੋ ਗਏ, ਗੁਰੂ ਦੀ ਗੱਲ ਹੀ ਨਾ ਸੁਣੀ, ਗੁਰੂ ਦੀ ਗੱਲ ਬੰਦਾ ਉਦੋਂ ਨਹੀਂ ਸੁਣਦਾ ਜਦੋਂ ਅੰਦਰ ਹੰਕਾਰ ਹੁੰਦਾ ਕਿ ਮੈਂ ਬੜਾ ਸਿਆਣਾ, ਮੈਂ ਬੜਾ ਅਕਲ ਵਾਲਾ। ਗੁਰੂ ਦੀ ਗੱਲ ਬੰਦਾ ਉਦੋਂ ਨਹੀਂ ਸੁਣਦਾ ਜਦੋਂ ਉਹਦੇ 'ਤੇ ਮਾਇਆ ਦਾ ਪ੍ਰਭਾਵ ਹੁੰਦਾ, ਕਿਉਂਕਿ ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਵਰੋਲ ਕਚੋੜਾ, ਉਹਦੇ ਮਨ 'ਚ ਗੁਰੂ ਦਾ ਕੋਈ ਪਿਆਰ ਨਹੀਂ ਹੁੰਦਾ। ਭਾਵੇਂ ਉਹ ਗੁਰੂ ਨੂੰ ਮੱਥੇ ਵੀ ਟੇਕੀ ਜਾਂਦਾ, ਲੇਕਿਨ ਗੁਰੂ ਦੇ ਸ਼ਬਦ ਦੇ ਪ੍ਰਤੀ ਉਹਦਾ ਕੋਈ ਪਿਆਰ ਨਹੀਂ ਹੈ। ਉਹ ਗੁਰੂ ਦੇ ਸਤਿਕਾਰ ਨੂੰ ਕਾਇਮ ਕਦੀ ਨਹੀਂ ਰੱਖੇਗਾ ਬੇਮੁੱਖ ਬੰਦਾ ਜਿਹੜਾ। ਜਿਹੜਾ ਗੁਰੂ ਦੇ ਸਨਮੁੱਖ ਹੈ ਉਹ ਤੇ ਗੁਰੂ ਦੀ ਹਰ ਗੱਲ ਨੂੰ ਸਿਰ ਮੱਥੇ ਮੰਨਦਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਹਨੇ ਗੁਰੂ ਤੋਂ ਹੀ ਮੂੰਹ ਫੇਰ ਲਿਆ, ਜਿਹੜਾ ਗੁਰੂ ਦਾ ਸਤਿਕਾਰ ਨਹੀਂ ਕਰਦਾ, ਜਿਹੜੇ ਗੁਰੂ ਦੀ ਬਚਨੇ ਤੋਂ ਆਕੀ ਹੋ ਗਿਆ, ਸੇ ਬੱਧੇ ਦੁੱਖ ਸਾਏ, ਉਹ ਬੱਝੇ ਰਹਿੰਦੇ ਨੇ। ਬੱਝੇ ਦਰਸ ਕੇ ਔਗੁਣਾ 'ਚ, ਹੰਕਾਰ ਦੇ ਵਿਕਾਰਾਂ ਦੇ ਬੰਧਨਾਂ ਵਿੱਚ। ਦੇਖੋ ਗੁਰੂ ਦੀ ਵਡਿਆਈ, ਸਤਿਗੁਰ ਸਿੱਖ ਕੇ ਬੰਧਨ ਕਾਟੇ, ਗੁਰ ਕਾ ਸਿੱਖ ਵਿਕਾਰ ਤੇ ਹਟੇ। ਜਦੋਂ ਅਸੀਂ ਗੁਰੂ ਦੀ ਰਜਾ 'ਚ ਚੱਲਦੇ, ਸਤਿਗੁਰੂ ਸਾਡੇ ਸਾਰੇ ਬੰਧਨ ਕੱਟ ਦਿੰਦੇ ਨੇ। ਪਰ ਜਦੋਂ ਆਪਾਂ ਗੁਰੂ ਤੋਂ ਬੇਮੁੱਖ ਹੁੰਦੇ ਹਾਂ, ਨਾਨਕ ਔਗੁਣ ਜੇਤੜੇ ਤੇਤੇ ਗਲੀ ਜੰਜੀਰ, ਜਿੰਨੇ ਔਗੁਣ ਨੇ ਸਾਡੀ ਜ਼ਿੰਦਗੀ ਦੇ ਅੰਦਰ, ਜਿੰਨਾ ਗੁਰੂ ਤੋਂ ਟੁੱਟਦੇ ਜਾਵਾਂਗੇ ਔਗੁਣ ਆਈ ਜਾਣਗੇ, ਹੰਕਾਰ ਆਏਗਾ ਔਗੁਣ ਆਈ ਜਾਣਗੇ। ਜਿੰਨੇ ਔਗੁਣ ਨੇ ਉਹਨੇ ਸਾਡੇ ਲਈ ਬੰਧਨ ਨੇ, ਆਪਾਂ ਇਹ ਬੰਧਨਾਂ ਵਿੱਚ ਪੈ ਕੇ ਦੁਖੀ ਹੋਵਾਂਗੇ। ਅੱਜ ਦੇ ਮਨੁੱਖ ਦੇ ਕੋਲ ਧਨ ਦੀ ਕਮੀ ਨਹੀਂ ਹੈ, ਅੱਜ ਮਨੁੱਖ ਦੇ ਕੋਲ ਸੁੱਖ ਸਹੂਲਤਾਂ ਦੀ ਕਮੀ ਨਹੀਂ ਹੈ, ਪਰ ਜਦੋਂ ਤੁਸੀਂ ਪੂਰਵਲੇ ਸਮੇਂ ਨੂੰ ਅੱਜ ਦੇਖੋਗੇ, ਅੱਜ ਦਾ ਮਨੁੱਖ ਸਭ ਤੋਂ ਜ਼ਿਆਦਾ ਦੁਖੀ ਹੈ। ਕਾਰਨ ਕੀ ਹੈ ਕਿ ਮਨੁੱਖ ਗੁਰੂ ਦੇ ਸ਼ਬਦ ਤੋਂ ਟੁੱਟ ਗਏ ਹੈ। ਮਨੁੱਖ ਜ਼ਿੰਦਗੀ ਅੰਦਰ ਔਗਣਾਂ ਨਾਲ, ਹੰਕਾਰ ਨਾਲ, ਤ੍ਰਿਸ਼ਨਾ ਨਾਲ ਜੁੜ ਗਿਆ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਹੜੇ ਗੁਰੂ ਤੋਂ ਮੂੰਹ ਫੇਰ ਲੈਂਦੇ ਨੇ, ਗੁਰੂ ਦੇ ਬਚਨਾਂ ਨੂੰ ਮੰਨਦੇ ਨਹੀਂ, ਗੁਰੂ ਤੋਂ ਆਕੀ ਹੋ ਜਾਂਦੇ ਨੇ, ਉਹ ਬੰਧਨਾਂ ਵਿੱਚ ਬੱਝੇ ਹੋਏ, ਔਗਣਾਂ 'ਚ ਬੱਝੇ ਹੋਏ ਨਿੱਤ ਦੁੱਖ ਭੋਗਦੇ ਹਨ।
ਫਿਰ ਫਿਰ ਮਿਲਣ ਨਾ ਪਾਇਨੀ, ਜੰਮ ਹੈ ਤੈ ਮਰ ਜਾਹੇ।
ਉਹ ਕਦੀ ਜ਼ਿੰਦਗੀ ਅੰਦਰ ਪਰਮਾਤਮਾ ਨੂੰ ਨਹੀਂ ਮਿਲ ਸਕਦੇ, ਗੁਰੂ ਨੂੰ ਨਹੀਂ ਮਿਲ ਸਕਦੇ, ਉਹ ਤੇ ਵਾਰ ਵਾਰ ਜੰਮਦੇ ਰਹਿੰਦੇ ਨੇ, ਮਰਦੇ ਰਹਿੰਦੇ ਨੇ। ਦੇਖੋ ਸਰੀਰ ਤਿਆਗਣ ਤੋਂ ਬਾਅਦ ਕੀ ਹੋਣਾ ਤੇ ਵਾਹਿਗੁਰੂ ਜੀ ਜਾਣਦਾ, ਜਿੰਨੇ ਸਾਡੇ ਬਜ਼ੁਰਗ ਕਹੇ ਉਹ ਕਿਸ ਅਵਸਥਾ ਨੇ ਪਰਮਾਤਮਾ ਜਾਣਦਾ। ਲੇਕਿਨ ਗੁਰਬਾਣੀ ਕਹਿੰਦੀ ਜਿਉਂਦਿਆਂ ਵੀ ਆਪਾਂ ਜੰਮ ਮਰ ਰਹੇ ਹਾਂ, ਜਿਉਂਦਿਆਂ ਅਸੀਂ ਕੁੱਤੇ ਬਣ ਜਾਂਦੇ ਹਾਂ, ਕਦੀ ਕਾਂ ਬਣ ਜਾਂਦੇ ਹਾਂ। ਅੰਦਰ ਲੋਭ ਹੈ ਤੇ ਬੰਦਾ ਕੁੱਤੇ ਦੀ ਜੂਨ ਫਿਰ ਰਿਹਾ, ਅੰਦਰ ਮਾਇਆ ਦਾ ਮੋਹ ਹੈ ਤੇ ਬੰਦਾ ਸੱਪ ਦੀ ਜੂਨ 'ਚ ਵਿਚ ਰਿਹਾ, ਅੰਦਰੋਂ ਕਦੀ ਭੂਤ ਬਣ ਜਾਂਦਾ, ਕਦੀ ਪ੍ਰੇਤ ਬਣ ਜਾਂਦਾ। ਪਤਾ ਨਹੀਂ ਕਿੰਨੀ ਵਾਰੀ ਦਿਨ 'ਚ ਜੰਮਦੇ ਹਾਂ, ਕਿੰਨੀ ਵਾਰੀ ਆਪਾਂ ਕਿੰਨੀਆਂ ਕੁ ਜੂਨਾਂ ਭੋਗਦੇ ਰੋਜ਼। ਜਿੰਨੇ ਔਗਣ ਸਾਡੇ ਅੰਦਰ ਨੇ ਓਨੀਆਂ ਜੂਨਾਂ ਹੀ ਨੇ ਸਾਡੀ ਜ਼ਿੰਦਗੀ ਅੰਦਰ। ਮਰਨ ਤੋਂ ਬਾਅਦ ਫਿਰ ਕਿਉਂ ਨਹੀਂ ਭਟਕਾਂਗੇ ਆਪਾਂ ਜੇ ਜਿਉਂਦੇ ਹੀ ਭਟਕ ਰਹੇ ਹਾਂ? ਪਹਿਲੀ ਗੱਲ, ਆਪਾਂ ਜਿਉਂਦੇ ਜੀ ਮੁਕਤ ਹੋਣਾ, ਜਿਉਂਦੇ ਜੀ ਜੂਨਾਂ ਤੋਂ ਮੁਕਤ ਹੋਣਾ, ਜਿਉਂਦੇ ਜੀ ਜਿਹੜਾ ਸਾਨੂੰ ਜਮਾਂ ਦਾ ਡੰਡ ਨੇ, ਆਹ ਜਿਹੜਾ ਸਾਡੇ ਅੰਦਰ ਵਿਕਾਰ ਨੇ, ਇਹ ਜਮਾਂ ਦਾ ਡੰਡ ਹੀ ਹੈ। ਗੁਰਬਾਣੀ ਦਾ ਇੱਕ ਬਚਨ, ਸਾਕਤ ਹਰ ਰਸ ਸਾਧ ਨ ਜਾਣਿਆ, ਤਿੰਨ ਅੰਤਰ ਹੋਮੇ ਕੰਡਾ ਹੈ, ਜਿਉਂ ਜਿਉਂ ਚੱਲੇ ਚੁਭੇ ਦੁੱਖ ਭਾਵੈ, ਜਮ ਕਾਲ ਸਹਿ ਸਿਰ ਡੰਡਾ ਹੈ। ਜਿਹਦੇ ਅੰਦਰ ਹੰਕਾਰ ਹੈ ਨਾ, ਸਮਝੋ ਇਹ ਜਮਾਂ ਦਾ ਡੰਡਾ ਹੀ ਖੜਕ ਰਿਹਾ ਉਹਦੇ ਤੇ। ਮਰਨ ਤੋਂ ਬਾਅਦ ਜਿਹੜੀਆਂ ਸਜਾਵਾਂ ਮਿਲਣਗੀਆਂ, ਉਹ ਤੇ ਕਿਸੇ ਨੇ ਦੇਖਣੀਆਂ ਨੀ, ਨਾ ਆ ਕੇ ਦੱਸੀਆਂ ਨੇ, ਨਾ ਆਪਾਂ ਦੱਸ ਸਕਾਂਗੇ ਕੀ ਨੇ। ਪਰ ਜਿਉਂਦੇ ਜਿਹੜੀਆਂ ਸਜਾਵਾਂ ਭੋਗ ਰਹੇ ਆਪਾਂ, ਵਿਕਾਰਾਂ ਦਾ ਦੁੱਖ, ਹੰਕਾਰ ਦਾ ਦੁੱਖ, ਇਹ ਨਿੱਤ ਸਾਨੂੰ ਜਮਾਂ ਦਾ ਡੰਡ ਹੀ ਮਿਲ ਰਿਹਾ, ਆਪਾਂ ਭੋਗ ਰਹੇ ਹਾਂ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਅਜਿਹਾ ਬੰਦਾ ਜਿਹੜਾ ਗੁਰੂ ਤੋਂ ਬੇਮੁੱਖ ਹੈ, ਉਹ ਕਦੀ ਮੁਕਤ ਨਹੀਂ ਹੋ ਸਕਦਾ ਬੰਧਨਾਂ ਤੋਂ, ਉਹ ਕਦੀ ਪਰਮਾਤਮਾ ਨੂੰ ਮਿਲ ਨਹੀਂ ਸਕਦਾ, ਉਹ ਜੰਮਦਾ ਮਰਦਾ ਰਹਿੰਦਾ ਹੈ। ਗੁਰੂ ਅਮਰਦਾਸ ਜੀ ਨੇ ਬਚਨ ਕਿਹਾ ਸੀ, ਜੇ ਕੋ ਗੁਰ ਤੇ ਬੇਮੁੱਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੇ ਕੋਈ ਪੁੱਛੋ, ਵਿਵੇਕੀਆਂ ਜਾਏ ਅਨੇਕ ਜੂਨੀ ਭਰਮ ਆਵੇ, ਅਨੇਕਾਂ ਜੂਨਾਂ ਜਨਮਾਂ 'ਚ ਭਰਮਣ ਤੋਂ ਬਾਅਦ ਅਗਰ ਜੇ ਛੁਟਕਾਰਾ ਮਿਲਣਾ ਤੇ ਗੁਰੂ ਕੋਲ ਆ ਕੇ। ਰੱਬ ਦਾ ਵਾਸਤਾ ਗੁਰੂ ਪਿਆਰਿਓ, ਗੁਰੂ ਦੀ ਸ਼ਬਦ ਨਾਲ ਜੁੜ ਜਾਈਏ ਜੇ ਆਪਾਂ ਦੁੱਖਾਂ ਤੋਂ ਬਚਣਾ ਚਾਹੁੰਦੇ ਹਾਂ, ਨਹੀਂ ਤੇ ਸਤਿਗੁਰੂ ਜੀ ਕਹਿੰਦੇ ਆਪਾਂ ਜੰਮਦੇ ਮਰਦੇ ਹੀ ਰਵਾਂਗੇ।
ਸਹਿਸਾ ਰੋਗ ਨਾ ਛੋਡਈ, ਦੁੱਖ ਹੀ ਮੈਂ ਦੁੱਖ ਪਾਹੇ।
ਜਿਹੜਾ ਗੁਰੂ ਤੋਂ ਬੇਮੁੱਖ ਹੈ, ਉਹਦੇ ਅੰਦਰ ਨਿੱਤ ਸਹਿਮ ਬਣਿਆ ਰਹਿੰਦਾ, ਸਹਿਸਾ ਬਣਿਆ ਰਹਿੰਦਾ। ਇਹ ਸਹਿਸੇ ਕਰਕੇ ਆਪਾਂ ਅੰਦਰੋਂ ਮੇਲੇ ਹੁੰਦੇ ਹਾਂ। ਬੰਦਾ ਕਈ ਵਾਰੀ ਸੋਚਦਾ ਹੈ ਕਿਤੇ ਤੀਰਥ ਤੇ ਨਾ ਲਓ, ਸਹਿਸਾ ਮਿਟ ਜਾਏਗਾ। ਬੰਦਾ ਕਈ ਵਾਰੀ ਸੋਚਦਾ ਕੁਝ ਦਾਨ ਪੁੰਨ ਕਰ ਦਿਓ, ਆਪਾਂ ਇਹਦੇ ਤੋਂ ਮੁਕਤ ਹੋ ਜਾਵਾਂਗੇ, ਜਾਂ ਹੋਰ ਕੋਈ ਧਰਮ ਕਰਮ ਕਰ ਲਓ, ਪਾਠ ਪੂਜਾ ਕਰ ਲਓ। ਕੁਝ ਧਾਰਮਿਕ ਲੋਕਾਂ ਨੇ ਵੀ ਮਨੁੱਖ ਨੂੰ ਇਹੋ ਜਿਹੀਆਂ ਗੱਲਾਂ ਕਹੀਆਂ, ਇਹ ਕੁਝ ਕਰ ਤੇਰੀ ਚਿੰਤਾ ਮੁੱਕ ਜਾਏਗੀ। ਲੇਕਿਨ ਗੁਰਬਾਣੀ ਇਹ ਗੱਲ ਕਹਿੰਦੀ, ਕਰਮੀ ਸਹਿਜ ਨਾ ਉਪਜੈ, ਮਿਣ ਸਹਿਜੇ ਸਹਿਸਾ ਨਾ ਜਾਏ, ਨਾ ਜਾਏ ਸਹਿਸਾ ਜੀ ਕਿਤੇ ਸੰਜਮ ਰਹੇ, ਕਰਮ ਕਮਾਏ ਸਹਿਸੇ ਜੀਓ ਮਲੀਨ ਹੈ। ਇਹ ਸਹਿਸੇ ਕਰਕੇ ਤੇ ਅੰਦਰੋਂ ਆਪਾਂ ਮੈਲੇ ਹਾਂ, ਇਹ ਸਹਿਮ ਕਰਕੇ ਅੰਦਰੋਂ ਆਪਾਂ ਕਾਲੇ ਹੋਏ ਬੈਠੇ ਹਾਂ। ਇਸ ਕਾਲਖ ਤੋਂ ਮੁਕਤ ਹੋਣ ਦਾ ਤਰੀਕਾ ਪਹਿਲਾਂ ਸਹਿਸਾ ਮਿੱਟੇ, ਸਹਿਸੇ ਨੂੰ ਦੂਰ ਕਰਨ ਦਾ ਤਰੀਕਾ ਆਪਾਂ ਗੁਰੂ ਦੀ ਮਿਹਰ ਦੇ ਪਾਤਰ ਬਣ ਜਾਈਏ। ਤੇ ਗੁਰੂ ਦੀ ਮਿਹਰ ਦੇ ਪਾਤਰ ਉਦੋਂ ਬਣਾਂਗੇ ਜਦੋਂ ਗੁਰੂ ਦਾ ਸ਼ਬਦ ਸੁਣਾਂਗੇ। ਜਿਹਨੂੰ ਗੁਰੂ ਦਾ ਸ਼ਬਦ ਹੀ ਮਿੱਠਾ ਨਹੀਂ ਲੱਗਦਾ, सतगुरु गुरु हरे साहब जी का पुरब मनाया गुरसिख संगतां ने। सतगुरु जी ने कहा सी जिन भै बाणी अदब ना धारा सो जाणो नाही सिख हमारा। जिहड़ा गुरबाणी का अदब नहीं करता, जिहड़ा गुरबाणी का सत्कार नहीं करता, वह गुरु का सिख हो ही नहीं सकता। भावें 100 वारी बारों दर्शाए मैं गुरु का सिख हाँ। जिहड़ा गुरबाणी का सत्कार नहीं करता, गुरु हरे साहब जी कहिंदे सो जाणो नाही सिख हमारा। मन जागे कि यह निशानी जो और लागे मिठी बाणी। जदों बाणी किसी नूं मिठी लगन लग पे समझो उहदा मन जाग पिया, समझो उहदे ते वाहिगुरु जी की मेहर हो गई है, समझो गुरु के सन्मुख हो गए है। हुण जिहनूं बाणी मिठी नहीं लगती, जिहड़ा बाणी का सत्कार कर नहीं सकता, करा नहीं सकता, भी वह गुरु का प्यार किवें लै सकदा है। इस करके सतगुरु साहब जी ने गल कही है कि अंदर जिहड़ा सहस है गुरु की कृपा सदका मिटना है। जिन्ना चिर गुरु तो बेमुख रहेगा यह रोग सहसे का नहीं मिटेगा, दुखां विच होर दुख, एक दुख तो बाद अनेक दुख दी जिंदगी च उपजदे रहणगे।
नानक नदरी बख्श ले शब्द मेल मिलाहे।
तन गुरु अमरदास जी कहिंदे हे भाई, ओ वाहिगुरु जी जिहड़ा नदर करन वाले कृपा दृष्ट करन वाले, वाहिगुरु जी दी एक वडाई ओ सद बख्शिंद सदा मेहर वन्ना। वाहिगुरु जी दयालु ने, बख्शंद ने, गुरु दयालु है बख्शंद है। अपन जिंदगी अंदर भुला करते हम अवगुण करें असंखनीत, साढ़े को भुला होंदिया ने, पर साडा सतगुरु दयालु है, कृपालु है, बख्शंद है। साहब कहिंदे जे वाहिगुरु मेहर करे ना, बख्शिश कर देवे, ते गुरु दे शब्द दे राही मनुख जिहड़ा है ना फिर परमात्मा नाल मिल सकदा है। परमात्मा नाल मिलन दा इको एक तरीका है गुरु दा शब्द। गुरु दे शब्द तो बिना परमात्मा नाल सांझ नहीं बननी। मता कोई सोचे मैं वड्डा सारा को खर्च खर्चा करके दान पुन करके रब नूं मिल जावांगा, वड्डा पाठ करा के रब नूं मिल जावांगा। पाठ करना मुबारक है, पाठ करवाउणा मुबारक है, पर जिन्ना चिर गुरु दे शब्द अनुसार नहीं चलांगे उन्ना चिर जिंदगी अंदर आपां दुखां तों मुक्त नहीं होवांगे। इवें कह लो कि रोग तुहानूं लगा होया है, तुसीं कहो जी मैं किसे होर नूं रोटियां खवा दिंदा, होर नूं दवाई खवा दिंदा, मैं तंदुरुस्त हो जावां, होएगा कदी? जी सदके तुसी लोगों की सेवा करो चंगी गल है, रोगियों नूं दवाई लैके दो चंगी गल है, पर दवाई ते तुहानूं खानी पैनी है। इस करके जिन्ना चिर गुरु दे शब्द नूं आपां नहीं मनदे, नहीं सुनदे, उहदे अनुसार जिंदगी नहीं बणाउंदे, साडी जिंदगी अंदरों दुखां की गल कदी खत्म नहीं हो सकती। हां जे वाहिगुरु मेहर करे गुरु दे शब्द नाल जोड़ ले, सतगुरु जी कहिंदे बंदा छुट सकदा, दुखां तों मुक्त हो सकदा है।
महला तीजा।
फिर सतगुरु गुरु अमरदास जी बख्शिश कर रहे हन,
जो सतगुर ते मोह फिरे तिन्ना ठौर ना ठाओ।
जिहड़े गुरु तों मुंह फेर लैंदे ने उन्हां नूं किथे थां नहीं मिलनी, जिधर मर्जी चले जाण। भाई गुरदास जी का एक बचन बड़ा सार्थक है, कहणगे आम की शदर कत मिटत आमरी खाए, पिता को प्यार ना परोसी पै पाई है। अपने बापू नूं छड के गुआंढियां कोलों प्यो वाला प्यार नहीं मिलना, जिधर मर्जी तुरे फिरो। जो अम्बां चो स्वाद आउणा है अक्कां दीआं खखरियां खा के नहीं बननी गल, जो समुंदर चो पदार्थ मिलने वह पिंड दे छप्पड़ चो नहीं मिलने, जिन्ना मर्जी छप्पड़ां च हथ मारी जाओ। जो बदलां दी वरखा नाल आनंद मिलना है वह खूह दे पाणी नाल गल नहीं बननी, जो सूरज ने चानन देना है घर दे दीवे नाल गल नहीं बननी। भाई गुरदास जी कहिंदे श्री गुर दयाल की दया ना आन देव मैं, खंड ब्रह्मांड उहदे अस्त लोताईए। जिन्हें मर्जी देवी देवतियां नूं पूज लो, जिन्हें मर्जी हवन जग कर लो, जिन्हें मर्जी जादू टोने कर लो, जिन्हें मर्जी बुतां को चल जाओ, दे धारी गुरुआं नूं मत्थे टेक लो, गुरु तो बिना सुख नहीं जो मिलना। जिन्ना मर्जी फिर तुर के देख लो, जे किते सुख मिलना है तो गुरु की चरण शरण में आके मिलना है। साढ़े ते सतगुरु जी ने बड़ी वड्डी रहमत की, सानू गुरु बाणी गुरु की दात बख्शिश की है। गुरु का सिख अखवाउण वाला जिहड़ा कहे कि मैं गुरु का सिख हाँ, जी वह फिर इधर उधर डेरिया ते भटके बुतां कबरां की पूजा करे, हवन जाग करे, जे वो करे ना मतलब वड्डा मंदभागी कोई हो ही नहीं सकता। मिस्टर टाइनबी नूं किसे ने पुछिया, बड़ा विद्वान पुरख होया अमेरिका का रहने वाला, कि तेरिया नजरां सब तो खूबसूरत बंदा कौन है, चंगा बंदा कौन? कहणगा गुरु नानक गुरु गोबिंद सिंह जी साहब जी का सिख, जिहड़ा गुरु की रहनी करनी दे विच रहिंदा है। ते कहणगे बदसूरत कहिंदे जिहड़ा गुरु नालों टुट गया, जिहड़ा गुरु दा सी ते गुरु नालों टुट गया उदों बंदा मंदभागी की हो सकता है। इस करके सतगुरु जी कहिंदे जिहड़ा गुरु नालों टुट गया उहनूं किते थां नहीं मिलनी, जिधर मर्जी चल जाए। अनेक जूनी भरम आवे, अनेक जूना जन्मां विच भरमन भटकण तो बाद आखर तां आखर गुरु कोल आउणा पैणा है। ਆਪਾਂ ਹੁਣੇ ਗੁਰੂ ਨਾਲ ਜੁੜ ਜਾਈਏ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਉਸ ਬੰਦੇ ਨੂੰ ਕਿਤੇ ਥਾਂ ਨਹੀਂ ਮਿਲਣੀ, ਟਿਕਾਣਾ ਨਹੀਂ ਮਿਲਣਾ ਜਿਹੜਾ ਗੁਰੂ ਨਾਲੋਂ ਟੁੱਟ ਗਿਆ ਹੈ।
ਜਿਉਂ ਛੁੱਟੜ ਘਰ ਘਰ ਫਿਰੈ ਦੋਹ ਚਾਰਣ ਬਦਨਾਓ।
ਸਤਿਗੁਰੂ ਜੀ ਨੇ ਇੱਕ ਉਦਾਹਰਣ ਦਿੱਤੀ, ਦੋਹ ਚਾਰਣ ਦਾ ਅਰਥ ਹੁੰਦਾ ਹੈ ਨੀਵੇਂ ਆਚਰਨ ਵਾਲੀ ਜਾਂ ਬਦਨਾਮ ਨਾਮ ਵਾਲੀ ਇਸਤਰੀ ਨੂੰ, ਜਿਵੇਂ ਪਤੀ ਤਿਆਗ ਦੇਵੇ ਜਿਹਦਾ ਆਚਾਰ ਨੀਵਾਂ ਹੋਏ ਤੇ ਘਰ ਘਰ ਫਿਰਦੀ ਰਹੇ, ਜਿਵੇਂ ਉਹ ਘਰ ਘਰ ਫਿਰਦੀ ਹੈ। ਜਿਹੜਾ ਬੰਦਾ ਗੁਰੂ ਦੇ ਸ਼ਬਦ ਨਾਲੋਂ ਟੁੱਟ ਗਿਆ ਹੈ ਉਹ ਵੀ ਇੱਦਾਂ ਘਰ ਘਰ ਫਿਰਦਾ ਰਹੇਗਾ, ਉਹ ਵੀ ਨੀਵੇਂ ਆਚਾਰ ਵਾਲਾ ਬਣ ਜਾਏਗਾ, ਕਦੀ ਕਿਤੇ ਮੱਥੇ ਟੇਕੇਗਾ ਕਦੀ ਕਿਤੇ ਮੱਥੇ ਟੇਕੇਗਾ। ਸਤਿਗੁਰੂ ਜੀ ਨੇ ਇੱਕੋ ਗੱਲ ਕੀ ਸੀ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਕੇਵਲ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਸਾਡਾ ਮੱਥਾ ਚੁੱਕਣਾ ਚਾਹੀਦਾ, ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਹੋਰ ਕੋਈ ਸਾਡਾ ਆਗੂ ਨਹੀਂ ਹੈ, ਕੋਈ ਗੁਰੂ ਨਹੀਂ ਹੈ। ਇਸ ਕਰਕੇ ਜਿਹੜਾ ਗੁਰੂ ਨਾਲੋਂ ਟੁੱਟ ਗਿਆ ਉਹਨੂੰ ਕਿਤੇ ਥਾਂ ਨਹੀਂ ਮਿਲਣੀ, ਮਨੁੱਖਾਂ ਮਗਰ ਲੱਗ ਕੇ ਵੀ ਕਿਤੇ ਥਾਂ ਨਹੀਂ ਮਿਲਣੀ ਸਾਨੂੰ।
ਨਾਨਕ ਗੁਰਮੁਖ ਬਖਸ਼ੀਐ ਹੈ ਸੇ ਸਤਿਗੁਰ ਮੇਲ ਮਿਲਾਓ।
ਸਤਿਗੁਰੂ ਜੀ ਨੇ ਫਿਰ ਬਚਨ ਕੇ ਜਿਨ੍ਹਾਂ ਨੂੰ ਗੁਰੂ ਦੇ ਰਾਹੀਂ ਵਾਹਿਗੁਰੂ ਜੀ ਬਖਸ਼ ਲੈਂਦਾ। ਦੇਖੋ ਪਰਮਾਤਮਾ ਨੇ ਇੱਕ ਵਿਧਾਨ ਬਣਾਇਆ ਇਸ ਜਗਤ ਦਾ, ਪੂਰਾ ਥਾਟ ਬਣਾਇਆ, ਪੂਰੇ ਵੇਖੋ ਏਕ ਸਮਾਨਾ, ਇਸ ਪ੍ਰਪੰਚ ਮੈਂ ਸਾਚੇ ਨਾਮ ਕੀ ਵਡਿਆਈ ਮਤ ਕੋ ਤਹੋ ਗੁਮਾਨਾ। ਸਤਿਗੁਰ ਕੀ ਜਿਸਨੂੰ ਮਤ ਆਵੇ ਸੋ ਸਤਿਗੁਰ ਮਾਹੇ ਸਮਾਨਾ। ਵਾਹਿਗੁਰੂ ਜੀ ਨੇ ਜਿਹੜਾ ਸਾਰਾ ਜਗਤ ਬਣਾਇਆ ਇਹਦੇ ਵਿੱਚ ਨਾਮ ਦੀ ਵਡਿਆਈ ਰੱਖੀ ਹੈ, ਨਾਮ ਦੇ ਰਾਹੀਂ, ਭਾਵੇਂ ਅੱਜ ਦੀ ਗੱਲ ਹੈ ਭਾਵੇਂ ਕਿਸੇ ਸਮੇਂ ਦੀ ਗੱਲ ਹੈ ਕਿਸੇ ਯੁੱਗ ਦੀ ਗੱਲ ਹੈ, ਜਦੋਂ ਵੀ ਕੋਈ ਪਰਮਾਤਮਾ ਚ ਲਿਵਲੀਨ ਹੋਇਆ ਨਾਮ ਜਪ ਕੇ ਹੋਇਆ ਪਰਮਾਤਮਾ ਦੇ ਨਾਮ ਦੇ ਰਾਹੀਂ, ਤੇ ਨਾਮ ਦੀ ਦਾਤ ਗੁਰੂ ਪਾਸੋਂ ਮਿਲੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਤੁਸੀਂ ਪੜ੍ਹਦੇ ਹੋ ਵਿਚਾਰਦੇ ਹੋ, ਜਿਨ੍ਹਾਂ ਵੀ ਭਗਤ ਜਨਾਂ ਦੀ ਮਹਿਮਾ ਸਤਿਗੁਰੂ ਜੀ ਨੇ ਗਾਇਨ ਕੀਤੀ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਅੰਕਿਤ ਹੈ, ਉਹਨਾਂ ਦੀ ਬਾਣੀ ਪੜ੍ਹੋ, ਕਹਿੰਦੇ ਗੁਰੂ ਰਾਹੀਂ ਸਾਨੂੰ ਗਿਆਨ ਮਿਲਿਆ। ਭਗਤ ਧੰਨਾ ਜੀ ਦਾ ਬਚਨ, ਨਾਮਦੇਵ ਜੀ ਦਾ ਬਚਨ, ਗਿਆਨ ਅੰਜਨ ਮੋਕੋ ਗੁਰਦੀਨਾ, ਮੈਨੂੰ ਗੁਰੂ ਨੇ ਗਿਆਨ ਦਿੱਤਾ, ਮੈਨੂੰ ਵਾਹਿਗੁਰੂ ਜੀ ਦੇ ਸਿਮਰਨ ਵਿੱਚ ਜੋੜ ਦਿੱਤਾ। ਇਸ ਤਰ੍ਹਾਂ ਜਿੰਨੇ ਭਗਤ ਜਨ ਨੇ ਵਾਹਿਗੁਰੂ ਜੀ ਦੇ ਪਿਆਸ ਗੁਰੂ ਦੇ ਗਿਆਨ ਰਾਹੀਂ ਜੁੜੇ ਨੇ, ਤੇ ਸਤਿਗੁਰੂ ਜੀ ਕਹਿੰਦੇ ਨਾਨਕ ਗੁਰਮੁਖ ਬਖਸ਼ੀ ਹੈ ਜੇ ਸਤਿਗੁਰ ਮੇਲ ਮਿਲਾਓ। ਜੇ ਵਾਹਿਗੁਰੂ ਜੀ ਕਿਰਪਾ ਕਰਕੇ ਗੁਰੂ ਨਾਲ ਮਿਲਾ ਦੇਵੇ ਨਾ, ਤੇ ਗੁਰੂ ਦੇ ਰਾਹੀਂ ਮਨੁੱਖ ਬਖਸ਼ਿਆ ਜਾ ਸਕਦਾ, ਗੁਰੂ ਤੋਂ ਬਿਨਾਂ ਮਨੁੱਖ ਕਦੀ ਵੀ ਪਰਮਾਤਮਾ ਦੇ ਪਿਆਰ ਚ ਨਹੀਂ ਜੁੜ ਸਕਦਾ। ਸਾਡਾ ਸਤਿਗੁਰੂ ਬੜਾ ਬਖਸ਼ੰਦ ਹੈ ਜੀ, ਜੇ ਆਪਾਂ ਕਿਸੇ ਕਾਰਨਵਸ਼ ਗੁਰੂ ਤੋਂ ਟੁੱਟ ਗਏ ਹਾਂ, ਗੁਰੂ ਤੋਂ ਦੂਰ ਚਲੇ ਗਏ ਹਾਂ, ਕਿਉਂਕਿ ਜ਼ਿੰਦਗੀ ਅੰਦਰ ਮਾਇਆ ਦੀ ਬੜੀ ਤਿਲਕਣਬਾਜ਼ੀ ਹੈ, ਵੱਡੇ ਵੱਡੇ ਮਾਇਆ ਨੂੰ ਦੇਖ ਕੇ ਭਰਮ ਜਾਂਦੇ ਨੇ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਹੈ ਕਿ ਸਰਪਣੀ ਤੇ ਉੱਪਰ ਨਹੀਂ ਬਲੀਆ ਜਿਨ ਬ੍ਰਹਮਾ ਵਿਸ਼ਨ ਮਹਾਂ ਦਿਓਸ਼ਲੀਆ। ਵੱਡੇ ਵੱਡੇ ਦੇਵੀ ਦੇਵਤੇ ਭਰਮ ਜਾਂਦੇ ਨੇ ਮਾਇਆ ਨੂੰ ਦੇਖ ਕੇ, ਅਸੀਂ ਵਿਚਾਰੇ ਕੀ ਚੀਜ਼ਾਂ, ਸਾਡੇ ਕੋਲ ਵੀ ਭੁੱਲਾਂ ਹੋ ਜਾਂਦੀਆਂ ਨੇ, ਗਲਤੀਆਂ ਹੋ ਜਾਂਦੀਆਂ ਨੇ, ਪਰ ਜੇ ਸਾਡੇ ਕੋਲ ਗਲਤੀਆਂ ਹੋ ਜਾਂਦੀਆਂ ਨੇ, ਮਾਇਆ ਬੜੀ ਪ੍ਰਬਲ ਹੈ, ਸਾਡਾ ਸਤਿਗੁਰੂ ਬੜਾ ਦਿਆਲੂ ਹੈ, ਸਾਡਾ ਸਤਿਗੁਰੂ ਸਦ ਬਖਸ਼ਿੰਦ ਹੈ। ਜਦੋਂ ਵੀ ਆਪਾਂ ਗੁਰੂ ਦੇ ਦਰ ਤੇ ਆ ਜਾਵਾਂਗੇ, ਜਿਹੜਾ ਵੀ ਗੁਰੂ ਦੇ ਦਰ ਤੇ ਆ ਜਾਏਗਾ, ਜੋ ਸਰਣ ਆਵੇ ਤੇ ਸਕੰਠ ਲਾਵੇ, ਇਹ ਬਿਰਦ ਸਵਾਮੀ ਸੰਧਾ ਮੁਕਤਸਰ ਸਾਹਿਬ ਦੇ ਸ਼ਹੀਦਾਂ ਦੀ ਆਪਾਂ ਯਾਦ ਮਨਾਉਂਦੇ ਹਾਂ, ਉਹ ਸਾਨੂੰ ਇਹੀ ਪੈਗਾਮ ਮਿਲਦਾ ਉੱਥੋਂ ਕਿ ਦੁਨੀਆਂ ਦੇ ਲੋਕੋ ਗੁਰੂ ਸਦਾ ਹੀ ਬਖਸ਼ਿੰਦਾ। ਜੇ ਆਪਾਂ ਭੁੱਲ ਗਏ, ਗੁਰੂ ਨਾਲੋਂ ਟੁੱਟ ਗਏ, ਗੁਰੂ ਨਾਲੋਂ ਵਿਛੜ ਗਏ ਕਿਸੇ ਕਾਰਨ ਕਰਕੇ, ਆਓ ਗੁਰੂ ਦੇ ਦਰ ਤੇ ਆ ਕੇ ਆਪਣੀਆਂ ਭੁੱਲਾਂ ਬਖਸ਼ਾ ਲਈਏ, ਗੁਰੂ ਸ਼ਬਦ ਨਾਲ ਜੁੜ ਜਾਈਏ। ਜਦੋਂ ਗੁਰੂ ਦੇ ਰਾਹੀਂ ਵਾਹਿਗੁਰੂ ਜੀ ਕਿਰਪਾ ਕਰਕੇ ਸਾਨੂੰ ਬਖਸ਼ਾ ਲਏਗਾ ਤੇ ਆਪਾਂ ਪਰਮਾਤਮਾ ਚ ਲਿਵਲੀਨ ਹੋ ਜਾਵਾਂਗੇ। ਜਦੋਂ ਪਰਮਾਤਮਾ ਚ ਜੁੜ ਗਏ, ਸਾਡੀ ਜ਼ਿੰਦਗੀ ਚ ਬਸੰਤ ਆ ਜਾਏਗੀ, ਖੇੜਾ ਆ ਜਾਏਗਾ, ਬਹਾਰ ਆ ਜਾਏਗੀ। ਦੇਖੋ ਰੁੱਤਾਂ ਬਦਲਦੀਆਂ ਰਹਿੰਦੀਆਂ ਨੇ, ਜਿਵੇਂ ਬਨਸਪਤੀ ਚ ਬੂਟਾ ਹੁੰਦਾ ਪਦਮ ਬ੍ਰਿਕਸ਼ ਦਾ, ਜਿਵੇਂ ਰੁੱਤਾਂ ਬਦਲਦੀਆਂ ਨੇ ਇਹਦਾ ਅਸਰ ਬਨਸਪਤੀ ਤੇ ਪੈਂਦਾ। ਆਪਾਂ ਦੇਖਦੇ ਹੁਣ ਬਸੰਤ ਦੀ ਰੁੱਤ ਆਈ, ਚਾਰ ਸਵੇਰੇ ਫੁੱਲ ਖਿੜ ਜਾਣੇ ਨੇ, ਉਹਦੇ ਬਾਅਦ ਜਲਦੀ ਫੁੱਲ ਮੁਰਝਾ ਜਾਣੇ ਨੇ, ਪੱਤੇ ਝੜ ਜਾਣੇ ਨੇ। ਕਦੀ ਬਸੰਤ ਆਉਂਦੀ ਹੈ, ਕਦੀ ਪੱਤਝੜ ਆਉਂਦੀ, ਕਦੀ ਬਹਾਰ ਆਉਂਦੀ, ਰੁੱਤਾਂ ਬਦਲਦੀਆਂ ਨੇ। ਬਦਲਦੀਆਂ ਰੁੱਤਾਂ ਦਾ ਹਰ ਮਨੁੱਖ ਤੇ ਹਰ ਜੀਵ ਤੇ ਹਰ ਬਨਸਪਤੀ ਤੇ ਅਸਰ ਪੈਂਦਾ। ਇਵੇਂ ਮਨੁੱਖ ਦੀ ਜ਼ਿੰਦਗੀ ਚ ਵੀ ਰੁੱਤਾਂ ਬਦਲਦੀਆਂ ਰਹਿੰਦੀਆਂ ਨੇ। ਰੁੱਤਾਂ ਦਾ ਅਰਥ ਹੈ ਕਿ ਕਦੀ ਸਾਡੀ ਜ਼ਿੰਦਗੀ ਚ ਖੁਸ਼ੀ ਆ ਗਈ, ਅਸੀਂ ਬੜੇ ਪ੍ਰਸੰਨ, ਫਿਰ ਗਮ ਆ ਗਿਆ, ਅਸੀਂ ਬੜੇ ਦੁਖੀ ਹੋ ਜਾਂਦੇ ਹਾਂ। ਕਦੀ ਵਾਧਾ, ਕਦੀ ਘਾਟਾ, ਕਦੀ ਸੌਖਾ, ਕਦੀ ਔਖਾ ਟਾਈਮ ਆਉਂਦਾ ਰਹਿੰਦਾ ਹੈ। ਜ਼ਿੰਦਗੀ ਦਾ ਇੱਕ ਹਿੱਸਾ ਨੇ ਸਾਰੀਆਂ ਗੱਲਾਂ, ਜ਼ਿੰਦਗੀ ਇਹਨੂੰ ਹੀ ਕਿਹਾ ਜਾਂਦਾ ਹੈ, ਦੁੱਖ ਸੁੱਖ ਔਖਾ ਸੌਖਾ ਟਾਈਮ, ਇਹ ਜ਼ਿੰਦਗੀ ਇਹਦਾ ਨਾਂ ਹੈ। ਪਰ ਜਦੋਂ ਆਪਾਂ ਹਰ ਮੌਕੇ ਤੇ ਪ੍ਰਭਾਵਿਤ ਹੋਣ ਲੱਗ ਪਏ, ਇਹਦਾ ਮਤਲਬ ਕਿ ਸਾਡੀਆਂ ਜੜ੍ਹਾਂ ਮਜ਼ਬੂਤ ਨਹੀਂ ਹੈ। ਗੁਰਬਾਣੀ ਸਾਨੂੰ ਇੱਕ ਅਜਿਹੀ ਜ਼ਿੰਦਗੀ ਦੇਣਾ ਚਾਹੁੰਦੀ ਹੈ ਜਿਵੇਂ ਪਦਮ ਦਾ ਬੂਟਾ ਸਦਾ ਬਹਾਰ ਚ ਰਹਿੰਦਾ, ਉਹਦੇ ਤੇ ਕਦੀ ਪਤਝੜ ਨਹੀਂ ਆਉਂਦੀ, ਉਹਨੂੰ ਬਨਸਪਤੀ ਦਾ ਸਰਦਾਰ ਬ੍ਰਿਕਸ਼ ਕਿਹਾ ਜਾਂਦਾ। ਗੁਰਬਾਣੀ ਸਾਨੂੰ ਇੱਕ ਜ਼ਿੰਦਗੀ ਦੀ ਇਹੋ ਜਿਹੀ ਜੀਵਨ ਜਾਚ ਦੇਣਾ ਚਾਹੁੰਦੀ ਹੈ ਕਿ ਆਪਾਂ ਵੀ ਸਦਾ ਬਹਾਰ ਵਿੱਚ ਰਹੀਏ, ਆਪਾਂ ਕਿਤੇ ਵੀ ਰਹੀਏ। ਸਤਿਗੁਰੂ ਜੀ ਨੇ ਇਹ ਜ਼ਿੰਦਗੀ ਜਿਉ ਕੇ ਦੱਸੀ ਹੈ। ਸਤਿਗੁਰੂ ਜੀ ਭਾਵੇਂ ਆਨੰਦਪੁਰ ਸਾਹਿਬ ਜੀ ਦੇ ਵਿੱਚ ਨੇ ਤਾਂ ਵੀ ਆਨੰਦ 'ਚ ਨੇ, ਸਤਿਗੁਰੂ ਜੀ ਭਾਵੇਂ ਚਮਕੌਰ ਦੀ ਗੜੀ 'ਚ ਨੇ ਤਾਂ ਵੀ ਆਨੰਦ 'ਚ ਨੇ, ਉਹਨਾਂ ਨੇ ਕੋਈ ਸਿਕਵਾ ਨਹੀਂ ਕੀਤਾ, ਕੋਈ ਗਿਲਾ ਨਹੀਂ ਕੀਤਾ। ਸਤਿਗੁਰੂ ਜੀ ਭਾਵੇਂ ਮਾਛੀਵਾੜੇ ਦੇ ਜੰਗਲਾਂ 'ਚ ਨੇ ਤਾਂ ਵੀ ਆਨੰਦ 'ਚ ਨੇ। ਸਤਿਗੁਰੂ ਜੀ ਸਿੱਖ ਨੂੰ ਇਹੋ ਜਿਹੀ ਜ਼ਿੰਦਗੀ ਦੇਣਾ ਚਾਹੁੰਦੇ ਨੇ ਕਿ ਸਿੱਖ ਇਸ ਧਰਤੀ 'ਤੇ ਕਿਸੇ ਵੀ ਹਾਲਾਤ ਵਿੱਚ ਵਿਚਰੇ ਪਰ ਉਹਦੀ ਜ਼ਿੰਦਗੀ 'ਚ ਬਸੰਤ ਰਹੇ, ਉਹ ਆਨੰਦ ਵਿੱਚ ਰਹੇ, ਇਹ ਨਿੱਕੀਆਂ ਨਿੱਕੀਆਂ ਗੱਲਾਂ ਉਹਨੂੰ ਡਰਾ ਨਾ ਸਕਣ, ਇਹਨਾਂ ਤੋਂ ਘਬਰਾ ਨਾ ਜਾਏ। ਸਤਿਗੁਰੂ ਜੀ ਨੇ ਇੱਕ ਗੱਲ ਕਹੀ ਸੀ, ਜੇ ਗੋਬਿੰਦ ਨੂੰ ਮਿਲਣਾ ਹੈ ਸਰੰਜਾਮ ਲਾਗ ਪਵਜਲ ਤਰਨ ਕਹਿ, ਤੇਰੀ ਜ਼ਿੰਦਗੀ ਅੰਦਰ ਇੱਕ ਭਉ ਸਾਗਰ ਹੈ, ਉਹਨੂੰ ਪਾਰ ਕਰਨਾ ਪਏਗਾ ਤਾਂ ਗੋਬਿੰਦ ਨੂੰ ਮਿਲ ਸਕੇਗਾ। ਉਹ ਭਉ ਸਾਗਰ ਕਿਹੜਾ ਹੈ? ਦੇਖੋ ਨਾ ਕਿੰਨੇ ਦੁੱਖ ਨੇ, ਆਪਾਂ ਡਰੇ ਹੋਏ ਹਾਂ, ਸਹਿਮੇ ਹੋਏ ਹਾਂ, ਚਿੰਤਾਵਾਂ ਨੇ, ਫਿਕਰ ਨੇ, ਕੀ ਕੁਛ ਸਾਡੀ ਜ਼ਿੰਦਗੀ ਦੇ ਅੰਦਰ। ਇਹੀ ਭਉ ਸਾਗਰ ਹੈ, ਸਾਡੇ ਅੰਦਰ ਭਉ ਸਾਗਰ ਹੈ, ਜਿੱਥੇ ਨਿੱਤ ਭਉ ਵਿਆਪਿਆ ਹੋਇਆ, ਨਿੱਤ ਡਰ ਵਿਆਪਿਆ, ਸਹਿਮੇ ਹੋਏ ਬੈਠੇ ਆਪਾਂ। ਆਪਾਂ ਇਸ ਸਹਿਮ ਤੋਂ, ਚਿੰਤਾ ਤੋਂ, ਭਉ ਤੋਂ ਮੁਕਤ ਤਾਂ ਹੋ ਸਕਦੇ ਹਾਂ ਜੇ ਗੁਰੂ ਦੇ ਸ਼ਬਦ ਨਾਲ ਜੁੜਾਂਗੇ। ਜਦੋਂ ਸਾਡੀ ਸੁਰਤ ਗੁਰੂ ਸ਼ਬਦ ਨਾਲ ਜੁੜ ਗਈ, ਫਿਰ ਜ਼ਿੰਦਗੀ ਅੰਦਰ ਕੋਈ ਡਰ ਸਾਨੂੰ ਡਰਾ ਹੀ ਨਹੀਂ ਸਕੇਗਾ, ਕੋਈ ਚਿੰਤਾ ਸਾਨੂੰ ਦਿਖਾ ਨਹੀਂ ਸਕੇਗੀ। ਫਿਰ ਇੱਕ ਅਵਸਥਾ ਬਣ ਜਾਏਗੀ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ, ਸੁੱਖ ਸਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ, ਨੈ ਨਿੰਦਿਆ ਨੇ ਉਸ ਤੋਂ ਜਾ ਕੇ ਲੋਹ ਮੋਹ ਅਭਿਮਾਨਾ, ਹਰਕ ਸੋਗ ਤੇ ਰਹੇ ਨਿਆਰੋ ਨਾਹੇ ਮਾਨ ਅਪਮਾਨਾ, ਉਸ ਤੋਂ ਨਿੰਦਾ ਹਰਕ ਸੋਖ ਮਾਨ ਅਮਾਨ ਦੁੱਖ ਸੁੱਖ ਕੋਈ ਸਾਨੂੰ ਪ੍ਰਭਾਵਿਤ ਨਹੀਂ ਕਰ ਸਕਣਗੇ, ਫਿਰ ਆਪਾਂ ਸਦਾ ਬਸੰਤ ਵਿੱਚ ਰਵਾਂਗੇ। ਪਰ ਤਾਂ ਜੇ ਗੁਰੂ ਸ਼ਬਦ ਨਾਲ ਜੁੜਾਂਗੇ। ਮਨ ਜਿਹੜਾ ਇਹ ਡਾਵਾਂਡੋਲ ਰਹਿੰਦਾ ਦੁਨਿਆਵੀ ਹਾਲਾਤ ਦੇਖ ਕੇ, ਆਪਾਂ ਝੱਟ ਘਬਰਾ ਜਾਂਦੇ ਹਾਂ। ਦੇਖੋ ਕਿਸੇ ਮਕਾਨ ਨੂੰ ਕਾਇਮ ਰੱਖਣ ਲਈ ਆਪਾਂ ਥੰਮ ਉਸਾਰਦੇ ਹਾਂ। ਗੁਰੂ ਸਾਹਿਬ ਜੀ ਕਹਿੰਦੇ, ਜਿਉਂ ਮੰਦਰ ਕੋ ਥੰਮ ਹੈ ਥੰਮਣ ਤਿਉਂ ਗੁਰ ਕਾ ਸ਼ਬਦ ਮਨੇ ਅਸਥੰਮਨ। ਗੁਰੂ ਦੇ ਸ਼ਬਦ ਨੇ ਸਾਡੇ ਮਨ ਨੂੰ ਤਗੜਿਆ ਕਰਨਾ। ਗੁਰਬਾਣੀ ਨਾਲ ਜੁੜੀਏ, ਗੁਰੂ ਸ਼ਬਦ ਨਾਲ ਜੁੜੀਏ, ਗੁਰੂ ਸ਼ਬਦ ਨਾਲ ਜੁੜ ਕੇ ਆਪ ਵੀ ਆਪਾਂ ਹਰੇ ਭਰੇ ਹੋ ਜਾਈਏ, ਆਪਣੇ ਸਮਾਜ ਨੂੰ ਵੀ ਗੁਰੂ ਸ਼ਬਦ ਦੀ ਰੋਸ਼ਨੀ ਵਿੱਚ ਚੱਲਣ ਦੀ ਪ੍ਰੇਰਣਾ ਕਰੀਏ। ਆਪਾਂ ਇਸ ਸਮਾਜ ਨੂੰ ਹਰਿਆਂ ਭਰਿਆ ਕਰਨਾ, ਸਾਡੀ ਜ਼ਿੰਮੇਵਾਰੀ ਹੈ। ਗੁਰੂ ਸਾਹਿਬ ਜੀ ਨੇ ਇੱਕ ਸੁਪਨਾ ਲਿਆ ਜਾਂ ਇੱਕ ਸੰਕਲਪ ਹੈ, ਇਹ ਧਰਤੀ ਦੇ ਉੱਪਰ ਸੰਤ ਸਾਧ ਸਮੂਹ ਪ੍ਰਸੰਨ ਫਿਰੇ ਜਗ, ਸੱਤਰ ਸਵੇ ਅਵਲੋਕ ਚਪੈਂਗੇ, ਧਰਮੀ ਲੋਕ ਪ੍ਰਸੰਨ ਚਿੱਤ ਫਿਰਨ, ਜਿਹੜੀਆਂ ਬੁਰਾਈ ਦੀਆਂ ਤਾਕਤਾਂ ਧਰਤੀ ਤੋਂ ਖਤਮ ਹੋ ਜਾਣ। ਉਹ ਬੁਰਾਈ ਦੀਆਂ ਤਾਕਤਾਂ ਕਿਵੇਂ ਖਤਮ ਹੋਣਗੀਆਂ? ਜੇ ਆਪਾਂ ਬਾਣੀ ਨਾਲ ਜੁੜਾਂਗੇ, ਜੇ ਆਪਾਂ ਬਾਣੀ ਦੀ ਵਿਚਾਰਧਾਰਾ ਨੂੰ ਪ੍ਰਚਾਰਾਂਗੇ, ਜੇ ਆਪਾਂ ਸੱਚ ਦਾ ਸਾਥ ਦੇਵਾਂਗੇ। ਸਿੱਖ ਦਾ ਅਰਥ ਹੈ ਕਿ ਸੱਚਾਈ ਨਾਲ ਜੁੜਨਾ, ਸੱਚ ਦਾ ਸਾਥ ਦੇਣਾ, ਬੁਰਾਈਆਂ ਚੀਜ਼ਾਂ ਦਾ ਵਿਰੋਧਤਾ ਕਰਨੀ। ਧਰਮੀ ਬੰਦਾ ਉਹ ਹੈ ਜਿਹੜਾ ਸਮਾਜ ਵਿੱਚੋਂ ਬੁਰਾਈਆਂ ਨੂੰ ਦੂਰ ਕਰਨ ਦਾ ਯਤਨ ਕਰਦਾ। ਧਰਮੀ ਉਹ ਨਹੀਂ ਜਿਹਨੇ ਚਿੱਟੇ ਕੱਪੜੇ ਪਾ ਲਏ ਨੇ, ਧਰਮੀ ਉਹ ਨਹੀਂ ਹੈ ਜਿਹੜਾ ਕਿਸੇ ਖਾਸ ਥਾਂ ਤੇ ਬੈਠ ਗਿਆ, ਧਰਮੀ ਉਹ ਹੈ ਜਿਹੜਾ ਸਮਾਜ ਵਿੱਚੋਂ ਬੁਰਾਈਆਂ ਨੂੰ ਦੂਰ ਕਰਨ ਦਾ ਯਤਨ ਕਰਦਾ, ਜਿਹੜਾ ਸਮਾਜ ਵਿੱਚੋਂ ਬੁਰੇ ਲੋਕਾਂ ਨੂੰ ਦੂਰ ਕਰਨ ਦਾ ਯਤਨ ਕਰਦਾ। ਸਤਿਗੁਰੂ ਜੀ ਨੇ ਕਿਹਾ ਸੀ, ਹਮ ਇਹ ਕਾਜ ਜਗਤ ਮੋਂ ਆਏ ਧਰਮ ਹੇਤ ਗੁਰਦੇਵ ਉਠਾਏ। ਧਰਤੀ ਦੇ ਉੱਪਰ ਧਰਮ ਚਲਾਵਣ ਕਬੁੱਬ ਹਟਾਉਣਾ ਇਹ ਹਰ ਮਨੁੱਖ ਦਾ ਫਰਜ਼ ਹੈ। ਧਰਮ ਦਾ ਅਰਥ ਹੈ ਸਤ ਸੰਤੋਖ ਦਿਆ ਧਰਮ ਜਾਂ ਸ਼ੁਭ ਗੁਣਾਂ ਨੂੰ ਧਰਤੀ ਤੇ ਪ੍ਰਚਾਰਨਾ, ਤਾਂ ਕਿ ਇਹ ਸਮਾਜ ਸੁਖੀ ਹੋ ਸਕੇ। ਇਸ ਕਰਕੇ ਧਰਤੀ ਤੋਂ ਬੁਰਾਈਆਂ ਨੂੰ ਦੂਰ ਕਰਨੇ ਗੁਰੂ ਕੇ ਖਾਲਸੇ ਨੇ। ਉਹ ਤਾਂ ਦੂਰ ਕਰਾਂਗੇ ਜੇ ਆਪਾਂ ਗੁਰੂ ਸ਼ਬਦ ਨਾਲ ਜੁੜਾਂਗੇ, ਜੇ ਗੁਰੂ ਸ਼ਬਦ ਦਾ ਪ੍ਰਚਾਰ ਕਰਾਂਗੇ, ਜੇ ਗੁਰੂ ਸ਼ਬਦ ਦੀ ਬਾਣੀ ਨਾਲ ਆਪ ਜੁੜਾਂਗੇ, ਜੇ ਆਪਣੇ ਸਮਾਜ ਵਿੱਚ ਗੁਰੂ ਸ਼ਬਦ ਦਾ ਪ੍ਰਚਾਰ ਕਰਾਂਗੇ। ਅੱਜ ਲੋੜ ਹੈ ਸੰਸਾਰ ਨੂੰ ਉਹਨਾਂ ਲੋਕਾਂ ਦੀ ਜਿਹੜੇ ਸਮਾਜ ਵਿੱਚੋਂ ਬੁਰਾਈਆਂ ਨੂੰ ਦੂਰ ਕਰਨ ਦੇ ਲਈ ਦਲੇਰੀ ਕਰਨ, ਤਤਪਰ ਹੋ ਜਾਣ। ਸੱਚ ਦਾ ਸਾਥ ਦੇਣਾ ਚਾਹੀਦਾ, ਰੋਜ਼ ਵਾਹਿਗੁਰੂ ਜੀ ਦਾ ਸਿਮਰਨ ਕਰਦੇ, ਸਤਨਾਮ ਦਾ ਅਰਥ ਹੈ ਸੱਚ ਨਾਲ ਜੁੜਨਾ। ਗੁਰਸਿੱਖ ਉਹ ਜਿਹੜਾ ਸੱਚਾਈ ਦਾ ਸਾਥ ਦੇਵੇ, ਜਿਹੜਾ ਸੱਚ ਦਾ ਸਾਥ ਦੇਵੇ। ਆਪਾਂ ਧੜਿਆਂ ਮਗਰ ਨਹੀਂ ਲੱਗਣਾ, ਜੋ ਗੱਲ ਸੱਚ ਦੀ ਹੈ ਉਸ ਦੇ ਮਗਰ ਲੱਗ ਕੇ ਆਪਾਂ ਸੱਚ ਨੂੰ ਪ੍ਰਚਾਰਨਾ ਹੈ। ਸਾਡਾ ਧੜਾ ਗੁਰੂ ਹੈ, ਸਾਡਾ ਧੜਾ ਗੁਰੂ ਸ਼ਬਦ ਹੈ। ਜਦੋਂ ਆਪਾਂ ਸ਼ਬਦ ਦੇ ਨਾਲ ਧੜਾ ਬਣਾਈ ਰੱਖਾਂਗੇ, ਜ਼ਿੰਦਗੀ ਅੰਦਰ ਹਮੇਸ਼ਾ ਸੁੱਖ ਵਰਤਦਾ ਰਹੇਗਾ। ਦੁੱਖ ਉਦੋਂ ਬਣਦਾ ਜਦੋਂ ਆਪਾਂ ਬੰਦਿਆਂ ਦੇ ਧੜੇ 'ਚ ਆ ਜਾਂਦੇ ਹਾਂ, ਜਦੋਂ ਆਪਾਂ ਲੋਕਾਂ ਦੇ ਧੜੇ 'ਚ ਆ ਜਾਂਦੇ ਹਾਂ। ਸਾਡਾ ਧੜਾ ਕੇਵਲ ਤਾਂ ਕੇਵਲ ਗੁਰੂ ਨਾਲ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਹੈ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਅਨੁਸਾਰ ਵਿਚਰਦੇ ਹਾਂ। ਜਿੱਥੇ ਆਪਾਂ ਜ਼ਿੰਦਗੀ ਅੰਦਰ ਬਸੰਤ ਮੰਨਣੀ ਹੈ, ਸੁੱਖ ਮੰਨਣਾ ਹੈ, ਆਪਾਂ ਆਪਣੀ ਇਸ ਧਰਤੀ 'ਤੇ ਵੀ ਬਸੰਤ ਲਿਆਉਣੀ ਹੈ, ਇਸ ਸਮਾਜ ਵਿੱਚ ਵੀ ਬਸੰਤ ਲਿਆਉਣੀ ਹੈ। ਸਤਿਗੁਰੂ ਜੀ ਨੇ ਬਚਨ ਕਿਹਾ, ਜੇ ਵਾਹਿਗੁਰੂ ਮਿਹਰ ਕਰ ਦੇਵੇ ਸ਼ਬਦ ਨਾਲ ਜੁੜ ਕੇ ਸਾਡਾ ਚਿੱਤ ਖਿੜ ਜਾਂਦਾ ਹੈ।
ਪੌੜੀ ਜੋ ਸੇਵੇ ਸਤ ਮੁਰਾਰ ਸੇ ਭਵ ਜਲ ਤਰ ਗਿਆ।
ਧਰਮ ਦੀ ਦੁਨੀਆਂ ਅੰਦਰ ਭਉ ਸਾਗਰ, ਜਮਦੂਤ, ਧਰਮ ਰਾਏ, ਦਰਗਾਹ, ਇਹਨਾਂ ਸ਼ਬਦਾਂ ਦੀ ਬੜੀ ਚਰਚਾ ਹੈ ਤੇ ਬੰਦਾ ਬੜਾ ਡਰਿਆ ਹੋਇਆ। ਦਰਅਸਲ ਧਰਮ ਦੇ ਨਾਂ ਤੇ ਡਰਾਇਆ ਬੜਾ ਜਾਂਦਾ, ਗੁਰਬਾਣੀ ਨੇ ਡਰਾਇਆ ਨਹੀਂ ਹੈ, ਡਰ ਕੱਟਿਆ ਹੈ। ਸਤਿਗੁਰੂ ਜੀ ਕਹਿੰਦੇ ਭਉ ਸਾਗਰ ਕੀ ਚੀਜ਼ ਹੈ? ਜਿਹੜਾ ਵਾਹਿਗੁਰੂ ਜੀ ਦਾ ਸਿਮਰਨ ਕਰਦਾ ਤੇ ਭਉ ਸਾਗਰ ਤੋਂ ਪਾਰ ਹੋ ਜਾਂਦਾ। ਇਹ ਜਮਦੂਤ ਕੀ ਚੀਜ਼ ਨੇ? ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੱਡ ਜਾਏ, ਜਿਸ ਜਮਾਂ ਦੇ ਨਾਂ ਤੇ ਬੰਦੇ ਨੂੰ ਡਰਾਇਆ, ਜਿਸ ਨਰਕ ਦੇ ਨਾਂ ਤੇ ਬੰਦੇ ਨੂੰ ਡਰਾਇਆ, ਜਿਸ ਸਵਰਗ ਦਾ ਲਾਲਚ ਦੇ ਕੇ ਬੰਦੇ ਨੂੰ ਗੁੰਮਰਾਹ ਕੀਤਾ ਜਾਂਦਾ। ਰੱਬ ਦਾ ਪਿਆਰਾ ਕਹਿੰਦਾ ਕੌਣ ਸੁਰੂ ਕਿਆ ਨਰਕ ਵਿਚਾਰਾ, ਇਹ ਸੁਰਗ ਵਿਚਾਰਾ ਹੈ ਕੀ ਚੀਜ਼ ਹੈ, ਸਾਨੂੰ ਇਹਦੀ ਲੋੜ ਹੀ ਕੋਈ ਨਹੀਂ, ਆਪਾਂ ਰੱਦ ਕਰ ਦਿੰਦੇ ਹਾਂ। ਵਾਹਿਗੁਰੂ ਜੀ ਦੇ ਜਾਂ ਗੁਰੂ ਦੇ ਚਰਨਾਂ ਨਾਲ ਜੁੜ ਕੇ ਜੋ ਆਨੰਦ ਮਿਲਦਾ, ਉੱਥੇ ਸਵਰਗ ਕਰ ਕੀ ਸਕਦਾ, ਸਵਰਗ ਤਾਂ ਕੁਝ ਵੀ ਨਹੀਂ ਉਹਦੇ ਸਾਹਮਣੇ। ਇਸ ਕਰਕੇ ਸਾਹਿਬ ਕਹਿੰਦੇ ਜਿਹੜਾ ਭਉ ਸਾਗਰ ਹੈ ਇਹ ਤਰ ਸਕਦੇ ਆਪਾਂ, ਜਿਹੜਾ ਵਾਹਿਗੁਰੂ ਜੀ ਦੇ ਸਿਮਰਨ ਚ ਜੁੜੇ ਹੈ, ਗੁਰਬਾਣੀ ਰਾਹੀਂ ਵਾਹਿਗੁਰੂ ਜੀ ਦੀ ਬੰਦਗੀ ਕਰਦਾ, ਉਹ ਭਉ ਸਾਗਰ ਤੋਂ ਪਾਰ ਉੱਤਰ ਜਾਂਦਾ, ਉਹ ਜਿਉਂਦਾ ਜੀ ਮੁਕਤ ਹੋ ਜਾਂਦਾ, ਜੀਵਨ ਮੁਗ ਜੇ ਸਿਰਦੇ ਭਗਵੰਤ। ਸਤਿਗੁਰੂ ਜੀ ਕਹਿੰਦੇ ਉਹ ਭਉ ਸਾਗਰ ਤੋਂ ਪਾਰ ਉੱਤਰ ਜਾਂਦਾ ਹੈ।
ਜੋ ਬੋਲੇ ਹਰ ਹਰ ਨਾਉ ਤਿਨ ਜਮ ਛੱਡ ਗਿਆ।
ਜਿਹੜਾ ਵਾਹਿਗੁਰੂ ਜੀ ਦੇ ਨਾਮ ਨੂੰ ਯਾਦ ਕਰਦਾ ਹੈ, ਵਾਹਿਗੁਰੂ ਜੀ ਦੇ ਨਾਮ ਨੂੰ ਯਾਦ ਕਰਨ ਦਾ ਅਰਥ ਕਿ ਵਾਹਿਗੁਰੂ ਜੀ ਦੇ ਨਾਮ ਨੂੰ ਯਾਦ ਕਰਦਿਆਂ ਕਰਦਿਆਂ ਵਾਹਿਗੁਰੂ ਜੀ ਵਾਲੇ ਗੁਣ ਜ਼ਿੰਦਗੀ ਅੰਦਰ ਜਿਹਦੇ ਆ ਜਾਂਦੇ ਨੇ, ਜਮਦੂਤ ਉਹਦੇ ਕੋਲ ਭੱਜ ਜਾਂਦੇ ਨੇ। ਗੁਰਬਾਣੀ ਕਹਿੰਦੀ ਹੈ ਇਹ ਜੋਏ ਦੂਤ ਮੈਂ ਬਹੁਤ ਸੰਤਾਵਤ ਤੇ ਭਿਆਨਕ ਪਿਆ, ਕਰਹੇ ਬੇਨਤੀ ਰਾਗ ਠਾਕੁਰ ਤੇ ਹਮ ਤੇਰੀ ਸਰਣਾਇਆ। ਆਹ ਜਿਹੜੇ ਪੰਜ ਦੂਤ ਇਹ ਵੀ ਜਮਦੂਤਾਂ ਵਾਂਗੂ ਚੰਬੜੇ ਨੇ, ਇਹ ਤੇ ਹੱਥ ਜੋੜ ਕੇ ਖੜੇ ਹੋ ਜਾਂਦੇ ਬੰਦੇ ਦੇ ਅੱਗੇ ਜਦੋਂ ਬੰਦਾ ਗੁਰੂ ਸ਼ਬਦ ਨਾਲ ਜੁੜਦਾ, ਉਦੋਂ ਜਦੋਂ ਬੰਦਾ ਵਾਹਿਗੁਰੂ ਜੀ ਦੇ ਸਿਮਰਨ ਜੁੜਦਾ ਉਦੋਂ। ਸਤਿਗੁਰੂ ਜੀ ਕਹਿੰਦੇ ਜਮ ਦੂਤ ਨੂੰ ਛੱਡ ਕੇ ਭੱਜ ਜਾਂਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਬਚਨ ਹੈ ਕਿ ਵਾਹਿਗੁਰੂ ਜੀ ਦੇ ਸਿਮਰਨ ਦਾ, ਗੁਰਬਾਣੀ ਦਾ ਇੰਨਾ ਪ੍ਰਤਾਪ ਹੈ ਕਿ ਜਿਹੜੇ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਨੇ ਧਰਮਰਾਜ ਤੇ ਉਹਨਾਂ ਅੱਗੇ ਹੱਥ ਜੋੜ ਕੇ ਖੜੇ ਹੋ ਜਾਂਦਾ। ਨਾਮ ਧਿਆਇਨ ਸੱਜਣ ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵਹ ਹੈ ਕਿ ਤੋ ਭਵਨ ਪੁਨੀਤ। ਧਰਮਰਾਜ ਵਰਗੇ ਤੇ ਕਹਿੰਦੇ ਤੁਸੀਂ ਸਾਡਾ ਘਰ ਪਵਿੱਤਰ ਕਰ ਦਿੱਤਾ ਬਈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਹੜਾ ਵਾਹਿਗੁਰੂ ਜੀ ਦੇ ਪਿਆਰ ਚ ਜੁੜਦਾ, ਜਮ ਦੂਤ ਉਹਦੀ ਜ਼ਿੰਦਗੀ ਚੋਂ ਭੱਜ ਜਾਂਦੇ ਹਨ।
ਸੇ ਦਰਗਹ ਪੈਦੇ ਜਾਹੇ ਜਿਨ੍ਹਾਂ ਹਰ ਜਪ ਲਿਆ।
ਜਿਹੜੇ ਗੁਰੂ ਤੋਂ ਬੇਮੁਖ ਨੇ, ਉਹ ਇਸ ਦੁਨੀਆਂ ਚ ਵੀ ਦੁੱਖ ਪਾਉਂਦੇ ਰਹਿੰਦੇ ਨੇ, ਇਸ ਧਰਤੀ ਤੋਂ ਵੀ ਮੂੰਹ ਕਾਲਾ ਲੈ ਕੇ ਜਾਂਦੇ ਨੇ, ਲੋਕਾਂ ਦੀਆਂ ਲਾਹਨਤਾਂ ਲੈ ਕੇ ਜਾਂਦੇ ਨੇ, ਧਰਤੀ ਤੋਂ ਉਹ ਸੁੱਖ ਨਹੀਂ ਲੈ ਕੇ ਜਾਂਦੇ, ਕਦੀ ਸਮਾਜ ਵਿੱਚੋਂ ਕਦੀ ਉਹ ਕਿਸੇ ਦੀ ਵਡਿਆਈ ਨਹੀਂ ਲੈ ਕੇ ਜਾਂਦੇ। ਪਰ ਜਿਨ੍ਹਾਂ ਨੇ ਵਾਹਿਗੁਰੂ ਜੀ ਦਾ ਸਿਮਰਨ ਕੀਤਾ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਕਿ ਜੋ ਸੇ ਪਿਆਰੇ ਜੋ ਸੇਵੇ ਸੇਈ ਪੁਰਖ ਜੇ ਨਾ ਹਰ ਤੁਧ ਮਿਆ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਜਿਹੜੇ ਨਿਤ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਨੇ ਉਹਨਾਂ ਨੂੰ ਜਮ ਦੂਤ ਵੀ ਛੱਡ ਜਾਂਦੇ ਨੇ, ਔਰ ਉਹਨਾਂ ਨੂੰ ਇਸ ਧਰਤੀ ਤੇ ਵੀ ਮਾਣ ਮਿਲਦਾ, ਉਹਨਾਂ ਨੂੰ ਦਰਗਾਹ ਵਿੱਚ ਵੀ ਸਤਿਕਾਰ ਮਿਲਦਾ ਹੈ। ਸੇ ਦਰਗੇ ਪੈਂਦੇ ਜਾਹੇ ਜਿਨ੍ਹਾਂ ਹਰ ਜਪ ਲਿਆ। ਜਿਨ੍ਹਾਂ ਨੇ ਵਾਹਿਗੁਰੂ ਜੀ ਦਾ ਸਿਮਰਨ ਕੀਤਾ ਉਹ ਵਾਹਿਗੁਰੂ ਜੀ ਦੀ ਦਰਗਾਹ ਚ ਸਨਮਾਨੇ ਜਾਂਦੇ ਨੇ, ਉਹਨਾਂ ਨੂੰ ਮਾਣ ਮਿਲਦਾ। ਜਿਹੜੇ ਵਾਹਿਗੁਰੂ ਜੀ ਦੇ ਪਿਆਰੇ ਨੇ ਇਸ ਧਰਤੀ ਤੇ ਵੀ ਸਨਮਾਨੇ ਜਾਂਦੇ ਨੇ, ਇੱਥੇ ਵੀ ਲੋਕੀ ਉਹਨਾਂ ਦੀ ਵਾਹਵਾ ਕਰਦੇ ਨੇ। ਗੁਰਬਾਣੀ ਦਾ ਇੱਕ ਬਚਨ ਚੱਲਿਆ, ਪਤ ਸਿਉਂ ਜਨਮ ਸਵਾਰ ਵਾਜਾ ਵਾਏ ਸੀ, ਮਾਨਸ ਕਿਆ ਵਿਚਾਰਾ ਤੇ ਉਹ ਲੋਕ ਸੁਣਾਏ ਸੀ। ਤਿੰਨਾਂ ਲੋਕਾਂ ਚ ਭਾਵ ਹਰ ਥਾਂ ਤੇ ਉਸ ਮਨੁੱਖ ਦੀ ਉਸਤਤ ਹੋ ਜਾਂਦੀ ਹੈ ਜਿਹੜਾ ਵਾਹਿਗੁਰੂ ਜੀ ਦੇ ਪਿਆਰ ਜੁੜ ਜਾਂਦਾ, ਵਾਹਿਗੁਰੂ ਜੀ ਦੇ ਦਰ ਤੇ ਵੀ ਸਨਮਾਨਿਆ ਜਾਂਦਾ ਹੈ।
ਹਰ ਸੇਵੇ ਸੇਈ ਪੁਰਖ ਜਿਨ੍ਹਾਂ ਹਰ ਤੁਧ ਮਿਆ।
ਗੁਰੂ ਰਾਮਦਾਸ ਜੀ ਮਹਾਰਾਜ ਨੇ ਅਖੀਰਲੀਆਂ ਲਾਈਨਾਂ ਚ ਗੱਲ ਕਹੀ, ਵਾਹਿਗੁਰੂ ਜੀਓ ਤੁਹਾਡਾ ਸਿਮਰਨ ਉਹ ਕਰਦੇ ਜਿਨ੍ਹਾਂ ਤੇ ਤੁਹਾਡੀ ਦਇਆ ਦ੍ਰਿਸ਼ਟੀ ਹੁੰਦੀ ਹੈ, ਤੁਹਾਡੀ ਕਿਰਪਾ ਹੁੰਦੀ ਹੈ। ਦੇਖੋ ਕੀ ਵਾਹਿਗੁਰੂ ਜੀ ਸਾਰਿਆਂ ਤੇ ਕਿਰਪਾ ਨਹੀਂ ਕਰਨਾ ਚਾਹੁੰਦੇ? ਆਪਾਂ ਜਦੋਂ ਰੋਜ਼ ਅਰਦਾਸ ਕਰਦੇ ਤੋ ਮਾਤ ਪਿਤਾ ਹਮ ਬਾਰਕ ਤੇਰੇ, ਅਸੀਂ ਵਾਹਿਗੁਰੂ ਜੀ ਤੁਹਾਡੇ ਬੱਚੇ ਹਾਂ। ਹੁਣ ਮਾਂ ਪਿਓ ਤੇ ਆਪਣੇ ਸਾਰੇ ਬੱਚਿਆਂ ਦਾ ਭਲਾ ਲੋਚਦਾ। ਮਾਂ ਪਿਓ ਦਾ ਬੱਚਾ ਭਾਵੇਂ ਕੋਈ ਚੰਗਾ ਹੋਏ, ਕੋਈ ਅਣਜਾਣ ਹੋਏ, ਕੋਈ ਕਮਲਾ ਹੋਏ, ਮਾਂ ਪਿਓ ਉਹਦੇ ਸੁੱਖਾਂ ਲਈ ਸਗੋਂ ਜ਼ਿਆਦਾ ਯਤਨ ਕਰਦਾ। ਮਾਂ ਪਿਓ ਹਰ ਬੱਚੇ ਦੇ ਨਾਲ ਬਰਾਬਰ ਦਾ ਵਿਹਾਰ ਕਰਦਾ। ਮਾਂ ਪਿਓ ਨਹੀਂ ਚਾਹੁੰਦਾ ਕੋਈ ਬੱਚਾ ਦੁਖੀ ਹੋਵੇ, ਪਰਮਾਤਮਾ ਨਹੀਂ ਚਾਹੁੰਦਾ ਕੋਈ ਬੰਦਾ ਦੁਖੀ ਹੋਵੇ। ਇਹ ਧਰਤੀ ਦੁੱਖਾਂ ਲਈ ਨਹੀਂ ਹੈ, ਜ਼ਿੰਦਗੀ ਦੁੱਖਾਂ ਦੇ ਲਈ ਨਹੀਂ ਹੈ। ਪਰਮਾਤਮਾ ਇਸ ਜਗਤ ਦਾ ਮਾਲਕ ਹੈ, ਸਾਡਾ ਮਾਂ ਪਿਓ ਹੈ। ਆਪਾਂ ਗੁਰਬਾਣੀ ਚ ਇੱਕ ਬਚਨ ਪੜ੍ਹਦੇ, ਇਹ ਜਗ ਵਾੜੀ ਮੇਰਾ ਪ੍ਰਮਾਲੀ ਸਾਰ ਸੰਭਾਲੇ ਕੋ ਨਾ ਹੀ ਖਾਲੀ। ਇਹ ਜਗਤ ਬਗੀਚੀ ਹੈ, ਪਰਮਾਤਮਾ ਇਹਦਾ ਮਾਲੀ ਹੈ, ਤੇ ਬਗੀਚੀ ਦਾ ਮਾਲਕ ਤਾਂ ਚਾਹੁੰਦਾ ਹਰ ਬੂਟੇ ਨੂੰ ਵਧੀਆ ਫਲ ਲੱਗੇ, ਹਰ ਬੂਟਾ ਸਫਲ ਹੋ ਜਾਏ, ਉਹ ਨਹੀਂ ਚਾਹੁੰਦਾ ਕੋਈ ਬੂਟਾ ਮਾਰਿਆ ਜਾਏ। ਪਰਮਾਤਮਾ ਚਾਹੁੰਦਾ ਹਰ ਬੰਦਾ ਸੁਖੀ ਹੋਵੇ। ਹੁਣ ਇਸ ਗੱਲ ਦਾ ਕੀ ਅਰਥ ਹੈ ਕਿ ਜਿਨ੍ਹਾਂ ਤੇ ਪਰਮਾਤਮਾ ਦੀ ਮਿਹਰ ਹੁੰਦੀ ਹੈ ਉਹੀ ਪਰਮਾਤਮਾ ਦਾ ਸਿਮਰਨ ਕਰਦੇ ਨੇ। ਜੇ ਇਸ ਗੱਲ ਨੂੰ ਸਮਝਣਾ ਤੇ ਰੱਬ ਦੀਆਂ ਬਣਾਈਆਂ ਚੀਜ਼ਾਂ ਨੂੰ ਦੇਖੋ, ਸੂਰਜ ਹੈ ਨਾ, ਹੁਣ ਸੂਰਜ ਦਾ ਚੰਨ ਉਹਨੂੰ ਮਿਲੇਗਾ ਜਿਹੜਾ ਸੂਰਜ ਦੇ ਸਾਹਮਣੇ ਆ ਜਾਏਗਾ, ਜਿਹੜਾ ਸੂਰਜ ਦੇ ਸਾਹਮਣੇ ਆ ਜਾਏਗਾ। ਹੁਣ ਜਿਹੜਾ ਲੁਕ ਗਿਆ, ਕੀ ਆਪਾਂ ਕਹਾਂਗੇ ਸੂਰਜ ਨੂੰ ਚਾਨਣ ਨਹੀਂ ਦੇਣਾ ਚਾਹੁੰਦਾ? ਸੂਰਜ ਤੇ ਸਾਰਿਆਂ ਨੂੰ ਚਾਨਣ ਦੇਣਾ ਚਾਹੁੰਦਾ,
ਪਰ ਕਈ ਸੂਰਜ ਤੋਂ ਉਲੇ ਹੋ ਗਏ, ਉਹ ਚਾਨਣ ਨਹੀਂ ਲੈ ਸਕਦੇ। ਇਸ ਕਰਕੇ ਸੂਰਜ ਦੀ ਐਵੇਂ ਕਹਿ ਲਓ ਕਿ ਚਾਨਣ ਉਹਨੂੰ ਮਿਲੇਗਾ, ਜਾਂ ਸੂਰਜ ਉਹਨਾਂ ਤੇ ਰਹਿਮਤ ਕਰਦਾ, ਜਾਂ ਸੂਰਜ ਉਹਨਾਂ ਨੂੰ ਚਾਨਣ ਦਿੰਦਾ ਜਿਹੜੇ ਸੂਰਜ ਦੇ ਸਨਮੁਖ ਹੋ ਜਾਂਦੇ ਨੇ। ਰੱਬ ਦੀ ਰਹਿਮਤ ਉਹਨਾਂ ਤੇ ਹੁੰਦੀ ਜਿਹੜੇ ਰੱਬ ਦੇ ਸਨਮੁਖ ਹੋ ਜਾਂਦੇ ਨੇ। ਰੱਬ ਦੇ ਸਨਮੁਖ ਹੋਣ ਦਾ ਤਰੀਕੇ ਗੁਰੂ ਦੇ ਸਨਮੁਖ ਹੋਣਾ। ਜਦੋਂ ਤੁਸੀਂ ਗੁਰੂ ਦੇ ਕੋਲ ਆਓਗੇ ਨਾ, ਦੇਖੋ ਜਿਉਂ ਜਿਉਂ ਪਹਾੜ ਵੱਲ ਜਾਓਗੇ ਆਟੋਮੈਟਿਕਲੀ ਤੁਹਾਨੂੰ ਠੰਡ ਮਿਲਦੀ ਜਾਏਗੀ, ਵਿਤਕਰਾ ਨਹੀਂ ਕਰੇਗਾ ਪਹਾੜ ਕਿਸੇ ਦੇ ਨਾਲ। ਜਿਉਂ ਜਿਉਂ ਸੂਰਜ ਦੇ ਸਾਹਮਣੇ ਆਓਗੇ ਤੁਹਾਨੂੰ ਲਾਈਟ ਮਿਲੇਗੀ, ਚਾਨਣ ਮਿਲੇਗਾ, ਨਿਗ ਮਿਲੇਗਾ, ਵਿਤਕਰਾ ਨਹੀਂ ਕਰਦਾ ਸੂਰਜ ਕਿਸੇ ਦੇ ਨਾਲ। ਰੱਬ ਦਾ ਪਿਆਰਾ ਵੀ ਸੂਰਜ ਵਾਂਗੂ ਹੈ, ਰੱਬ ਦਾ ਪਿਆਰਾ ਵੀ ਧਰਤੀ ਵਾਂਗੂ ਹੈ। ਆਪਾਂ ਸੁਖਮਨੀ ਸਾਹਿਬ ਜੀ 'ਚ ਪੜ੍ਹਦੇ ਹਾਂ ਨਾ, ਜਿਵੇਂ ਧਰਤੀ ਹੈ ਐਵੇਂ ਰੱਬ ਦੇ ਪਿਆਰੇ ਦਾ ਸੁਭਾਅ ਹੈ, ਜਿਵੇਂ ਸੂਰਜ ਹੈ ਐਵੇਂ ਰੱਬ ਦੇ ਪਿਆਰੇ ਦਾ ਸੁਭਾਅ ਹੈ। ਪਰਮਾਤਮਾ ਦਾ ਵੀ ਇਹੀ ਸੁਭਾਅ ਹੈ, ਜਿਹੜਾ ਵਾਹਿਗੁਰੂ ਜੀ ਦੇ ਸਨਮੁਖ ਹੋ ਜਾਏਗਾ ਉਹ ਵਾਹਿਗੁਰੂ ਦੀ ਮਿਹਰ ਦਾ ਪਾਤਰ ਬਣ ਜਾਏਗਾ, ਉਹ ਵਾਹਿਗੁਰੂ ਜੀ ਦੇ ਸਿਮਰਨ ਜੁੜ ਜਾਏਗਾ। ਤੇ ਸਨਮੁਖ ਹੋਣ ਦਾ ਤਰੀਕਾ ਆਪਾਂ ਗੁਰੂ ਦੇ ਸਨਮੁਖ ਹੋ ਜਾਈਏ, ਗੁਰੂ ਦੀ ਬਾਣੀ ਨਾਲ ਜੁੜੀਏ, ਆਪਾਂ ਅਰਦਾਸ ਕਰਨੀ ਕਿ ਵਾਹਿਗੁਰੂ ਜੀ ਅਸੀਂ ਤੁਹਾਡੀ ਮਿਹਰ ਦੇ ਪਾਤਰ ਬਣ ਸਕੀਏ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਤੇ ਵਾਹਿਗੁਰੂ ਜੀ ਦੀ ਦਇਆ ਦ੍ਰਿਸ਼ਟੀ ਹੋ ਗਈ ਭਾਈ, ਉਹ ਨਿਤ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਵਾਹਿਗੁਰੂ ਜੀ ਦੇ ਪਿਆਰ 'ਚ ਜੁੜੇ ਰਹਿੰਦੇ ਹਨ।
ਗੁਣ ਗਾਵਾ ਪਿਆਰੇ ਨਿਤ ਗੁਰਮੁਖ ਭ੍ਰਮ ਪਾਉ ਗਿਆ।
ਸ੍ਰੀ ਗੁਰੂ ਰਾਮਦਾਸ ਜੀ ਅਖੀਰ ਤੇ ਕਹਿ ਰਹੇ ਹੈ, ਵਾਹਿਗੁਰੂ ਜੀਓ ਜਿਨ੍ਹਾਂ ਦੇ ਹਿਰਦੇ ਵਿੱਚੋਂ ਗੁਰੂ ਦੀ ਕਿਰਪਾ ਸਦਕਾ, ਗੁਰਮੁਖ ਦਰਸ ਕੇ ਗੁਰੂ ਦੀ ਕਿਰਪਾ ਸਦਕਾ ਭਰਮ ਤੇ ਭਉ ਮਿਟ ਗਿਆ। ਜਿੰਨਾ ਚਿਰ ਭਰਮ ਭਉ ਹੈ ਆਪਾਂ ਦੁਖੀ ਰਵਾਂਗੇ, ਭਟਕਦੇ ਰਵਾਂਗੇ। ਇਹ ਭਰਮ ਗੁਰੂ ਦੀ ਬਾਣੀ ਪੜਿਆ ਮਿਟਣਾ। ਗੁਰੂ ਦੀ ਬਾਣੀ ਤੋਂ ਬਿਨਾਂ ਬੜੇ ਭਰਮ ਨੇ ਸਾਡੇ ਮਨ ਅੰਦਰ, ਕਈ ਤਰ੍ਹਾਂ ਦੇ ਆਪਾਂ ਕਰਮ ਕਾਂਡਾਂ 'ਚ ਪਏ ਹਾਂ, ਭਰਮ ਭਟਕਣਾਂ 'ਚ ਪਏ ਹੋਏ ਹਾਂ। ਗੁਰੂ ਦੀ ਬਾਣੀ ਸਾਡੇ ਅੰਦਰੋਂ ਭਰਮ ਵੀ ਮਿਟਦੀ ਹੈ, ਭਉ ਵੀ ਮਿਟਦੀ ਹੈ। ਦੇਖੋ ਏਦੋਂ ਵੱਡਾ ਭਉ ਕੀ ਹੋ ਸਕਦਾ। ਨਾਨਕ ਚਿੰਤਾ ਮਤ ਕਰੋ ਚਿੰਤਾ ਤੁਸੀਂ ਹੇ, ਜਲ ਮੈਂ ਜੰਤ ਉਪਾਇਨ ਤਿੰਨਾ ਪੀ ਰੋਜੀ ਦੇ। ਸਭ ਤੋਂ ਵੱਡਾ ਡਰ ਰੋਟੀ ਦਾ ਨਾ, ਰੋਟੀ ਕਿਵੇਂ ਮਿਲੇਗੀ, ਆਪਾਂ ਖਾਵਾਂਗੇ ਕੀ। ਸਭ ਤੋਂ ਵੱਡਾ ਡਰ ਮੌਤ ਦਾ ਨਾ। ਸਤਿਗੁਰੂ ਜੀ ਕਹਿੰਦੇ ਮਾਰੇ ਰੱਖ ਹੈ ਏਕੋ ਆਪ ਮਾਂ ਨੂੰ ਕਹਿ ਕਿਛ ਨਹੀਂ ਆਪ। ਸਾਡੇ ਅੰਦਰੋਂ ਭਉ ਕੱਟਦਾ ਮੌਤ ਦਾ, ਭਉ ਕੱਟਦਾ ਰੋਜੀ ਰੋਟੀ ਦਾ, ਸਾਡੇ ਅੰਦਰੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਭਰਮ ਕੱਟਦੇ, ਗਿਆਨ ਦਿੰਦੇ ਨੇ। ਗੁਰਬਾਣੀ ਸਾਨੂੰ ਭਰਮਾਂ ਤੋਂ ਮੁਕਤ ਕਰਦੀ ਹੈ। ਹੈਰਾਨੀ ਦੀ ਗੱਲ ਹੈ, ਬੰਦਾ ਗੁਰਬਾਣੀ ਦੇ ਨਾਂ ਤੇ ਵੀ ਭਰਮ ਪਾਲੀ ਜਾਂਦਾ ਕਿ ਇਹ ਦਿਨ ਆਹ ਬਾਣੀ ਪੜ੍ਹਨੀ, ਇਹ ਦਿਨ ਇਹ ਕੰਮ ਕਰਨਾ, ਇੰਨੀ ਵਾਰੀ ਆ ਸ਼ਬਦ ਪੜ੍ਹਨੇ। ਗੁਰਬਾਣੀ ਨਾਲ ਪਿਆਰ ਕਰੋ, ਜਿੰਨਾ ਗੁਰਬਾਣੀ ਨੂੰ ਪਿਆਰ ਨਾਲ ਪੜੋਗੇ ਅੰਦਰੋਂ ਤੁਸੀਂ ਖਿੜਦੇ ਜਾਓਗੇ। ਗੁਰਬਾਣੀ ਨਾਲ ਜਿੰਨਾ ਪਿਆਰ ਕਰੋਗੇ ਤੁਹਾਡੇ ਅੰਦਰ ਬਸੰਤ ਆ ਜਾਏਗੀ। ਗੁਰਬਾਣੀ ਨੂੰ ਗਿਣਤੀਆਂ ਮਿਣਤੀਆਂ 'ਚ ਉੱਚੇ ਉੱਠ ਕੇ ਜਦੋਂ ਪਿਆਰ ਨਾਲ ਪੜ੍ਹਨਾ ਸ਼ੁਰੂ ਕਰ ਦਿਓਗੇ ਤੁਹਾਡੇ ਅੰਦਰ ਬਸੰਤ ਵਰਤਣੀ ਸ਼ੁਰੂ ਹੋ ਜਾਏਗੀ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਹੜੇ ਵਾਹਿਗੁਰੂ ਜੀ ਜਿਨ੍ਹਾਂ ਤੇ ਤੁਹਾਡੀ ਮਿਹਰ ਹੋਈ ਗੁਰੂ ਦੇ ਰਾਹੀਂ, ਜਿਨ੍ਹਾਂ ਦੇ ਅੰਦਰੋਂ ਭਰਮ ਕੱਟਿਆ ਗਿਆ, ਭਉ ਕੱਟਿਆ ਗਿਆ, ਉਹ ਫਿਰ ਨਿੱਤ ਤੁਹਾਡੇ ਗੁਣ ਗਾਉਂਦੇ ਨੇ, ਨਿੱਤ ਤੁਹਾਡੀ ਕੀਰਤੀ ਕਰਦੇ ਨੇ। ਦੇਖੋ ਪਰਮਾਤਮਾ ਦੇ ਗੁਣ ਗਾਉਣ ਦੀ ਕਿੰਨੀ ਸੋਹਣੀ ਜੁਗ ਦੱਸੀ ਸਤਿਗੁਰੂ ਜੀ ਨੇ। ਜਪਜੀ ਸਾਹਿਬ ਜੀ ਦੇ ਬਚਨ ਪੜ੍ਹਦੇ, ਗਾਵੇ ਕੋ ਦਾਤ ਜਾਣੇ ਨਿਸ਼ਾਨ, ਗਾਵੇ ਕੋ ਗੁਣ ਵਡਿਆਈਆਂ ਚਾਰ। ਸਤਿਗੁਰੂ ਜੀ ਨੇ ਇੱਕ ਬਚਨ ਕਿਹਾ, ਰੱਬ ਦੀਆਂ ਦਿੱਤੀਆਂ ਦਾਤਾਂ ਨੂੰ ਨਿਸ਼ਾਨੀ ਜਾਣ ਕੇ ਘਰ ਨੂੰ ਦੇਖਦੇ ਆ ਰੱਬ ਦੇ ਗੁਣ ਗਾਉਣੇ ਸ਼ੁਰੂ ਕਰ ਦਿਓ। ਵਾਹਿਗੁਰੂ ਜੀ ਤੁਸੀਂ ਕਿਰਪਾ ਕੀਤੀ, ਇੰਨਾ ਸੋਹਣਾ ਕਰ ਦਿੱਤਾ। ਜਿਹੜਾ ਰੱਬ ਦਾ ਪਿਆਰਾ ਉਹ ਨਿੱਤ ਗੁਣ ਗਾਉਂਦਾ, ਉਹਨੂੰ ਤੇ ਗੁਣ ਗਾਉਣ ਦੇ ਲਈ ਨਿੱਤ ਇਹੋ ਜਿਹੇ ਆਹਾਰ ਮਿਲੀ ਚਲੇ ਜਾਂਦੇ ਨੇ। ਗੁਣ ਗਾਉਣ ਲਈ ਕੋਈ ਚੇਚਾ ਟਾਈਮ ਨਹੀਂ ਕੱਢਣ ਦੀ ਲੋੜ, ਗੁਣ ਗਾਉਣ ਦੀ ਤੇ ਸਾਰੀ ਜ਼ਿੰਦਗੀ ਸਾਡੇ ਕੋਲ। ਜੋ ਵੀ ਤੁਸੀਂ ਦੇਖਦੇ ਰੱਬ ਦੀ ਦਾਤ ਹੈ ਉਹਨੂੰ ਦੇਖ ਕੇ ਰੱਬ ਨੂੰ ਯਾਦ ਕਰ ਲਓ, ਧੀਆਂ ਪੁੱਤਰਾਂ ਨੂੰ ਦੇਖ ਕੇ ਰੱਬ ਯਾਦ ਆ ਜਾਏ, ਕੰਮਕਾਰ ਨੂੰ ਦੇਖ ਕੇ ਰੱਬ ਯਾਦ ਆ ਜਾਏ, ਇਹ ਹੈ ਰੱਬ ਦੇ ਗੁਣ ਗਾਉਣਾ। ਜਿਹੜਾ ਰੱਬ ਦੇ ਗੁਣ ਗਾਏਗਾ ਉਹਦੀ ਜ਼ਿੰਦਗੀ ਸਦਾ ਬਸੰਤ ਆ ਜਾਏਗੀ। ਇਹ ਬਸੰਤ ਆਈ ਹੈ, 2 ਮਹੀਨੇ ਬਾਅਦ ਚਲੀ ਜਾਣੀ ਹੈ, ਪਰ ਸਤਿਗੁਰੂ ਜੀ ਕਹਿੰਦੇ ਤਿਸ ਸਦ ਬਸੰਤ ਜਿਸ ਹਿਰਦੇ ਹਰ ਨਾਮ, ਜਿਸ ਹਿਰਦੇ 'ਚ ਨਾਮ ਵਸ ਗਿਆ ਉੱਥੇ ਸਦਾ ਬਸੰਤ ਹੈ। ਜੇ ਗੁਰੂ ਤੋਂ ਬੇਮੁੱਖ ਰਵਾਂਗੇ ਉਜਾੜ ਬਣੀ ਰਹੇਗੀ, ਜੇ ਗੁਰੂ ਦੇ ਸਨਮੁਖ ਹੋ ਜਾਵਾਂਗੇ, ਗੁਰੂ ਦੀ ਬਾਣੀ ਨਾਲ ਜੁੜਾਂਗੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨਾਲ ਜੁੜਾਂਗੇ, ਸਾਡੀ ਜ਼ਿੰਦਗੀ 'ਚ ਬਸੰਤ ਹੈਗੀ। ਆਪਾਂ ਇਹ ਬਸੰਤ ਆਪ ਵੀ ਮੰਨਣੀ ਹੈ, ਇਹ ਬਸੰਤ ਆਪਾਂ ਮਨੁੱਖੀ ਸਮਾਜ 'ਚ ਲਿਆਉਣੀ, ਆਪਣੇ ਸਮਾਜ, ਇਸ ਸਮਾਜ ਨੂੰ ਹਰਿਆ ਭਰਿਆ ਰੱਖਣ ਦੀ ਗੁਰਸਿੱਖ ਦੀ ਜ਼ਿੰਮੇਵਾਰੀ ਹੈ। ਗੁਰਸਿੱਖ ਨੇ ਗੁਰੂ ਦੇ ਉਸ ਨਿਸ਼ਾਨੇ ਨੂੰ ਪੂਰਿਆ ਕਰਨਾ ਜਿਹੜਾ ਸਤਿਗੁਰੂ ਜੀ ਲੈ ਕੇ ਆਏ ਸਨ। ਉਹ ਤਾਂ ਪੂਰਾ ਹੋਏਗਾ ਜੇ ਆਪਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨਾਲ ਜੁੜ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਅਨੁਸਾਰ ਜੀਵਨ ਬਤੀਤ ਕਰਾਂਗੇ, ਸੱਚ ਤੇ ਪਹਿਰਾ ਦਰਾਂਗੇ, ਸੱਚ ਦਾ ਸਾਥ ਦੇਵਾਂਗੇ, ਸੱਚਾਈ ਦੇ ਨਾਲ ਖੜੇ ਹੋਵਾਂਗੇ। ਆਓ ਗੁਰੂ ਸਾਹਿਬ ਜੀ ਦੀ ਬਾਣੀ ਨਾਲ ਜੁੜੀਏ, ਭਾਗਾਂ ਵਾਲੇ ਬਣੀਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਕੁਲ ਚੁੱਕ ਦੀ ਖਿਮਾ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ, ਕੋਟਾਨ ਕੋਟ ਧੰਨਵਾਦ ਹੈ ਗੁਰੂ ਰੂਪ ਸਾਧ ਸੰਗਤ ਜੀ ਦਾ, ਜਿਨ੍ਹਾਂ ਦੇ ਪਿਆਰ ਸਦਕਾ ਇਹ ਸੁਭਾਗ ਪ੍ਰਾਪਤ ਹੋਇਆ ਹੈ। ਮਾਨਯੋਗ ਸਿੰਘ ਸਾਹਿਬਾਨ ਜੀ, ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਹੈ। ਮਾਨਯੋਗ ਭਾਈ ਸਾਹਿਬ ਜੀ ਆਖਰੀ ਪੰਕਤੀਆਂ ਪੜ੍ਹ ਰਹੇ ਨੇ, ਦਾਸ ਦੀ ਭੁੱਲਾਂ ਚੁੱਕਣ ਦੀ ਖਿਮਾ ਕਰਨੀ, ਤੇ ਆਪਾਂ ਨਾਲ ਹੀ ਸਮਾਪਤੀ ਕਰਦੇ ਹਾਂ ਜੀ।
ਹਰ ਸੇਵੇ ਸੇਈ ਪੁਰਖ ਜਿਨਾ ਹਰ ਤੁਧ ਮਾਇਆ, ਗੁਣ ਚਿੱਤ ਗੁਰਮੁਖ ਭ੍ਰਮ ਭਉ ਗਿਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।